ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਅਨੇਕ ਪ੍ਰਕਾਰ ਦੇ ਵਿਲਾਸ ਕਰ ਰਹੇ ਨੇ। ਬ੍ਰਾਹਮਣਾਂ ਦੀ ਪਰਖ ਕਰਨ ਵਾਸਤੇ ਸਤਿਗੁਰੂ ਜੀ ਨੇ ਬਹੁਤ ਸਾਰੇ ਬ੍ਰਾਹਮਣਾਂ ਨੂੰ ਸੱਦਾ ਭੇਜਿਆ, ਬ੍ਰਹਮ ਭੋਜ ਕੀਤਾ ਹੈ। ਹਜ਼ਾਰਾਂ ਦੀ ਗਿਣਤੀ ਚ ਬ੍ਰਾਹਮਣ ਚੱਲ ਕੇ ਆਏ ਹਨ। ਸਤਿਗੁਰੂ ਜੀ ਨੇ ਹੁਕਮ ਕਰਵਾਇਆ, ਸੇਵਾਦਾਰ ਮੇਵੜੇ ਨੇ ਜਾ ਕੇ ਕਿਹਾ, ਭਾਈ ਜਿਹੜਾ ਮਾਸ ਖਾਏਗਾ ਉਹਨੂੰ 5 ਸ਼ਰਫੀਆਂ ਮਿਲਣਗੀਆਂ, ਜਿਹੜਾ ਖੀਰ ਘਿਓ ਖਾਏਗਾ ਉਹਨੂੰ 5 ਰੁਪਈਏ ਮਿਲਣਗੇ। ਉਸ ਵਕਤ ਮਾਸ ਖਾਣ ਵਾਲੀ ਪੰਗਤ ਚ ਸੈਂਕੜਿਆਂ ਦੀ ਗਿਣਤੀ ਚ ਬ੍ਰਾਹਮਣ ਬੈਠ ਗਏ। ਜਿਹੜੇ ਖੀਰ ਘਿਓ ਖਾਣ ਵਾਲੇ ਸਨ ਉਹ ਵਿਰਲੇ ਬ੍ਰਾਹਮਣ ਸਨ। 5 ਦਿਨਾਰ 5 ਸ਼ਰਫੀਆਂ ਦੇ ਲਾਲਚ ਵਸ ਹੋ ਕੇ ਬ੍ਰਾਹਮਣਾਂ ਨੇ ਆਪਣਾ ਧਰਮ ਛੱਡ ਦਿੱਤਾ, ਧਰਮ ਤੋਂ ਡਿੱਗ ਪਏ। ਤੋ ਜਿਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੀਆਂ ਪੰਗਤਾਂ ਲੱਗੀਆਂ ਵੇਖੀਆਂ, ਆਏ ਤੇ ਇਹਨਾਂ ਨੂੰ ਲਾਲਚੀ ਬ੍ਰਾਹਮਣਾਂ ਨੂੰ ਸਤਿਗੁਰਾਂ ਨੇ ਤਰਕਾਰਾਂ ਪਾਈਆਂ, ਇਹਨਾਂ ਨੂੰ ਲਾਹਨਤਾਂ ਪਾਈਆਂ ਤੇ ਆਖਿਆ ਇਹਨਾਂ ਨੂੰ ਅਸ਼ਰਫੀਆਂ ਨੇ 5-5 ਰੁਪਈਏ ਦਿਓ। ਆਏ ਤਾਂ ਹਨ, ਵੈਸੇ ਤਾਂ ਇਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਆ, ਦੰਡ ਦੇਣਾ ਚਾਹੀਦਾ, ਇਹਨਾਂ ਧਰਮ ਛੱਡਿਆ। ਪਰ ਲੋਕਾਂ ਵਿੱਚ ਇਹ ਗੱਲ ਵਿਦਿਤ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹਨਾਂ ਸਾਰੇ ਬ੍ਰਾਹਮਣਾਂ ਨੂੰ ਆਪਣੇ ਕੋਲ ਸੱਦਿਆ ਤੇ ਫਿਰ ਉਹ ਕਹਿਣਗੇ ਜੇ ਆਪ ਘਰ ਵਿੱਚ ਸੱਦਿਆ ਤੇ ਸੱਦ ਕੇ ਇਹਨਾਂ ਨੂੰ ਦੰਡ ਦਿੱਤਾ ਹੈ, ਅਪਜਸ ਹੋਵੇਗਾ, ਇਸ ਕਰਕੇ ਇਹਨਾਂ ਨੂੰ ਵਿਦਾ ਕਰ ਦਿਓ। ਪਰ ਜਿਹੜੇ ਧਰਮੀ ਪੰਡਿਤ ਸੀ ਆਪਣੇ ਨਿਸ਼ਚੇ ਵਿੱਚ ਧਰਮ ਚ ਪੱਕੇ ਰਹੇ, ਲਾਲਚ ਵਸ ਹੋ ਕੇ ਆਪਣਾ ਧਰਮ ਜਿਹਨਾਂ ਨੇ ਨਹੀਂ ਛੱਡਿਆ, ਉਹਨਾਂ ਨੂੰ ਸਤਿਗੁਰਾਂ ਨੇ 5-5 ਸ਼ਰਫੀਆਂ ਵੀ ਸੋਨੇ ਦੀਆਂ ਦਵਾਈਆਂ ਔਰ ਆਪਣੇ ਕੋਲ ਵੀ ਉਹਨਾਂ ਨੂੰ ਸਤਿਕਾਰ ਦੇ ਕੇ ਰੱਖਿਆ। ਆਖਿਆ ਭਾਈ ਤੁਸੀਂ ਇੱਥੇ ਰਹੋ ਔਰ ਇੱਥੇ ਰਹਿ ਕੇ ਗੁਰੂ ਘਰ ਦੀ ਸੇਵਾ ਕਰੋ। ਤੋ ਇਸ ਪ੍ਰਕਾਰ ਨਾਲ ਸੱਚੇ ਪਾਤਸ਼ਾਹ ਜੀ ਨੇ ਕੌਤਕ ਪ੍ਰਗਟ ਕਰਕੇ ਵਿਖਾਇਆ। ਫਿਰ ਉਹਨਾਂ ਬ੍ਰਾਹਮਣਾਂ ਨੂੰ ਮਹਾਰਾਜ ਜੀ ਨੇ ਪੁੱਛਿਆ ਕਿ ਕੋਈ ਦੇਵੀ ਪ੍ਰਗਟ ਕਰਨ ਵਾਲਾ ਵੀ ਬ੍ਰਾਹਮਣ ਹੈ? ਕਹਿੰਦੇ ਜੀ ਸਾਕਸ਼ਾਤਕਾਰ ਤਾਂ ਦੇਵੀ ਦਾ ਅੱਜ ਤੱਕ ਕਿਸੇ ਨੇ ਨਹੀਂ ਕੀਤਾ, ਮਾਤ ਲੋਕ ਦੀ ਧਰਤੀ ਤੇ ਨਾ ਪਹਿਲਾਂ ਸਤਯੁਗ ਤ੍ਰੇਤੇ ਦੁਆਪਰ ਵਿੱਚ ਵੀ ਨਹੀਂ ਹੋਇਆ ਤੇ ਹੁਣ ਕਲਯੁਗ ਚ ਕਿੱਥੇ ਹੋਵੇਗਾ। ਪਰ ਫਿਰ ਵੀ ਇੱਕ ਕੇਸ਼ਵ ਦਾਸ ਨਾਮ ਦਾ ਇੱਕ ਪੰਡਿਤ ਬ੍ਰਾਹਮਣ ਕਾਸ਼ੀ ਵਿੱਚ ਰਹਿੰਦਾ ਹੈ। ਉਹ ਬੜੇ ਮੰਤਰ ਜੰਤਰ ਜਾਣਦਾ ਹੈ, ਵਿਦਿਆ ਜਾਣਦਾ ਹੈ, ਆਹੂਤੀ ਕਰਨੀ ਜਾਣਦਾ ਹੈ, ਪੂਜਾ ਕਰਨੀ ਜਾਣਦਾ ਹੈ। ਜੇ ਉਹਨੂੰ ਤੁਸੀਂ ਬੁਲਾ ਲਓ, ਉਹਦੇ ਕੋਲ ਪੁੱਛ ਲਵੋ, ਹੋ ਸਕਦਾ ਕਿ ਉਹ ਕੁਝ ਐਸਾ ਕੰਮ ਕਰ ਸਕੇ। ਉਹ ਸਤਿਗੁਰੂ ਜੀ ਸੁਣ ਕੇ ਮੁਸਕੁਰਾਏ ਹਨ। ਮਹਾਰਾਜ ਜੀ ਜਾਣਦੇ ਸਨ ਕਿ ਐਸਾ ਕੋਈ ਬ੍ਰਾਹਮਣ ਨਹੀਂ ਹੈ ਜਿਹੜਾ ਦੇਵੀ ਪ੍ਰਗਟ ਕਰ ਸਕੇ। ਤੋ ਸਤਿਗੁਰੂ ਜੀ ਤਾਂ ਇਹ ਲੀਲਾ ਹੀ ਵਰਤਾ ਰਹੇ ਨੇ, ਦਸਵੇਂ ਪਾਤਸ਼ਾਹ ਨੇ ਇਹਨਾਂ ਬ੍ਰਾਹਮਣਾਂ ਦਾ ਜਿਹੜਾ ਪਖੰਡ ਸੀ ਉਹਨੂੰ ਉਗੇੜ ਕੇ ਦੁਨੀਆਂ ਦੇ ਸਾਹਮਣੇ ਲੈ ਕੇ ਆਉਣਾ ਸੀ। ਤੋ ਦਸਮ ਪਿਤਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਦਰਸ਼ਨਾਂ ਵਾਸਤੇ ਸੈਂਕੜੇ ਸੰਗਤਾਂ ਦਰਸ਼ਨ ਕਰਨ ਵਾਸਤੇ ਗੁਰੂ ਚਰਨਾਂ ਚ ਹਾਜ਼ਰ ਹੋ ਰਹੀਆਂ ਨੇ, ਆਓ ਸ੍ਰੀ ਅਨੰਦਪੁਰ ਸਾਹਿਬ ਦੀਆਂ ਜਿਹੜੀਆਂ ਰੌਣਕਾਂ ਹਨ ਉਹ ਸਰਵਣ ਕਰੀਏ, ਮਨ ਬਿਰਤੀਆਂ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜ ਕੇ, ਧੰਨ ਸ੍ਰੀ ਗੁਰੂ ਬਾਜਾਂ ਵਾਲੇ ਚੋਜੀ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਰੂਪ ਸਰੂਪ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਏਰਾ ਮਾਸ ਬੀਤੇ ਕੇਤਕ ਜਬੈ ਦਿਨ ਪ੍ਰਤ ਚੈਤ ਵਿਸ਼ੇਸ਼।
ਇਸ ਤਰ੍ਹਾਂ ਕਈ ਮਹੀਨੇ ਬਤੀਤ ਹੋ ਗਏ, ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਿਨ ਪ੍ਰਤੀ ਦਿਨ ਆਪਣੇ ਮਨ ਚ ਵਿਸ਼ੇਸ਼ ਕਰਕੇ ਚਿਤਬਦੇ ਰਹਿੰਦੇ ਹਨ।
ਬਿਦਤੈ ਦੇਵੀ ਚੰਡਕਾ ਉਪਜੈ ਪੰਥ ਅਸ਼ੇਸ਼।
ਮਹਾਰਾਜ ਜੀ ਵਿਚਾਰਦੇ ਰਹਿੰਦੇ ਨੇ ਕਿ ਅਕਾਲ ਪੁਰਖ ਪਰਮੇਸ਼ਰ ਦੀ ਜੋ ਪ੍ਰਚੰਡ ਸ਼ਕਤੀ ਹੈ ਉਸ ਨੂੰ ਵਿਦਿਤ ਕਰੀਏ, ਉਸ ਨੂੰ ਪ੍ਰਗਟ ਕਰੀਏ ਤੇ ਫਿਰ ਖਾਲਸੇ ਪੰਥ ਦੀ ਸਾਜਨਾ ਕਰੀਏ, ਪੰਥ ਖਾਲਸੇ ਦੀ ਸਿਰਜਣਾ ਕਰੀਏ। ਇਸ ਤਰ੍ਹਾਂ ਦਾ ਫੁਰਨਾ ਸੰਕਲਪ ਦਸਵੇਂ ਪਾਤਸ਼ਾਹ ਜੀ ਦੇ ਮਨ ਵਿੱਚ ਹੁੰਦਾ ਰਹਿੰਦਾ ਹੈ।
ਜੋ ਪਈ ਆਇਓ ਫਾਗਣ ਮਾਸ ਆਵਤ।
ਇਸੇ ਤਰ੍ਹਾਂ ਸਮਾਂ ਬੀਤਿਆ ਤੇ ਫੱਗਣ ਦਾ ਮਹੀਨਾ ਆ ਗਿਆ। ਫਲਗੁਣ ਦਾ ਮਹੀਨਾ ਜੋ ਗੁਰਬਾਣੀ ਚ ਸਤਿਗੁਰਾਂ ਨੇ ਫਲਗੁਣ ਲਿਖਿਆ, ਆਮ ਬੋਲੀ ਵਿੱਚ ਆਪਾਂ ਫੱਗਣ ਕਹਿੰਦੇ ਹਾਂ। ਤੋ ਫੱਗਣ ਦਾ ਮਹੀਨਾ ਇਤਨੇ ਨੂੰ ਆ ਗਿਆ।
ਗਾਵਤ ਰਿਦੈ ਪ੍ਰਮੋਦ ਬਦਾਵਤ।
ਫੱਗਣ ਦਾ ਮਹੀਨਾ ਬੜਾ ਸੁੰਦਰ ਸੁਹਾਵਣਾ ਮਹੀਨਾ ਹੁੰਦਾ, ਬਸੰਤ ਰਿਤੂ ਦਾ ਮਹੀਨਾ ਫੱਗਣ ਦਾ ਮਹੀਨਾ। ਔਰ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਲਿਖਿਆ ਵੀ ਹੈ ਦਸਮ ਗ੍ਰੰਥ ਸਾਹਿਬ ਵਿੱਚ, ਫਾਗਨ ਮੈਂ ਰੀ ਸਖੀ। ਤੋ ਮਹਾਰਾਜ ਜੀ ਨੇ ਫੱਗਣ ਦਾ ਮਹੀਨਾ ਬੜਾ ਸੁੰਦਰ ਵਰਣਨ ਕੀਤਾ ਹੈ। ਕਿ ਫੱਗਣ ਦੇ ਇਸ ਮਹੀਨੇ ਵਿੱਚ ਬੜੀ ਮਿੱਠੀ ਸੁਰੀਲੀ ਮਧੁਰ ਆਵਾਜ਼ ਦੇ ਵਿੱਚ ਗਵਈਏ ਗਾਉਂਦੇ ਹਨ।
ਸਭ ਮੈਂ ਕਰ ਬਸੰਤ ਪ੍ਰਧਾਨ।
ਇਸ ਫੱਗਣ ਦੇ ਮਹੀਨੇ ਵਿੱਚ ਰਾਗ ਵਿਦਿਆ ਦੇ ਜਿਹੜੇ ਵਿਦਵਾਨ ਨੇ, ਰਾਗ ਵਿਦਿਆ ਚ ਰਾਗਾਂ ਨੂੰ ਗਾਇਨ ਕਰਨ ਵਾਲੇ, ਉਹ ਸਾਰੇ ਰਾਗਾਂ ਵਿੱਚ ਬਸੰਤ ਰਾਗ ਨੂੰ ਪ੍ਰਧਾਨ ਕਰਕੇ ਪਹਿਲਾਂ ਗਾਇਨ ਕਰਦੇ। ਹੁਣ ਵੀ ਜਦੋਂ ਮਾਂਹ ਦਾ ਮਹੀਨਾ ਸ਼ੁਰੂ ਹੁੰਦਾ ਤੇ ਫੱਗਣ ਦੇ ਹੋਲੇ ਮਹੱਲੇ ਦੇ ਦਿਨ ਤੱਕ ਗੁਰੂ ਘਰਾਂ ਵਿੱਚ ਵੀ ਬਸੰਤ ਰਾਗ ਜਿਹੜਾ ਹੈ ਉਹ ਮੁੱਖ ਰੂਪ 'ਚ ਗਾਇਨ ਕੀਤਾ ਜਾਂਦਾ। ਰਾਗੀ ਸਿੰਘ ਜਦੋਂ ਕੀਰਤਨ ਦੀ ਆਰੰਭਤਾ ਕਰਦੇ ਨੇ ਤੇ ਸਭ ਤੋਂ ਪਹਿਲਾਂ ਬਸੰਤ ਰਾਗ ਗਾਇਨ ਕਰਦੇ ਨੇ, ਫਿਰ ਬਸੰਤ ਦੇ ਵਾਰ ਦੀਆਂ ਪੌੜੀਆਂ ਗਾਇਨ ਕਰਦੇ ਨੇ। ਤੋ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ ਗੁਰੂ ਘਰ ਦੀ ਉਹ ਮਰਿਆਦਾ, ਕਹਿੰਦੇ ਰਾਗ ਵਿਦਿਆ ਵਿੱਚ ਰਾਗਾਂ ਵਿੱਚ ਜਿੱਥੇ ਗਾਇਨ ਕੀਤਾ ਜਾਂਦਾ ਹੈ ਉੱਥੇ ਜਿਹੜੇ ਰਾਗੀ ਹਨ ਉਹ ਬਸੰਤ ਰਾਗ ਜਿਹੜਾ ਹੈ ਉਹਨੂੰ ਪ੍ਰਧਾਨ ਕਰਕੇ ਮੁੱਖ ਕਰਕੇ ਗਾਇਨ ਕਰਦੇ ਹਨ।
ਰਾਗ ਸਭ ਗਾਏ ਸੁਜਾਨ।
ਬਸੰਤ ਰਾਗ ਤੋਂ ਇਲਾਵਾ ਹੋਰ ਵੀ ਜਿਹੜੇ ਪਿਆਰੇ ਰਾਗ ਨੇ ਉਹਨਾਂ ਰਾਗਾਂ ਨੂੰ ਬੜੇ ਸੁਜਾਨ ਚੰਗੇ ਢੰਗ ਨਾਲ ਜਾਣਨ ਵਾਲੇ, ਕਿਉਂਕਿ ਖਾਲਸਾ ਜੀ ਰਾਗ ਵਿਦਿਆ ਬੜੀ ਡੂੰਘੀ ਵਿਦਿਆ ਹੈ। ਇੱਕ ਇੱਕ ਸੁਰ ਦਾ ਧਿਆਨ ਰੱਖਣਾ ਪੈਂਦਾ, ਕਿਉਂਕਿ ਜੇ ਇੱਕ ਸੁਰ ਦਾ ਵੀ ਫਰਕ ਪੈ ਜਾਏ ਤੇ ਰਾਗ ਦਾ ਸਰੂਪ ਬਦਲ ਜਾਂਦਾ। ਇੱਕ ਸੁਰ ਦਾ ਵੀ ਕਿਤੇ ਫਰਕ ਪੈ ਜਾਏ ਨਾ ਤੇ ਰਾਗ ਦਾ ਉਸੇ ਵੇਲੇ ਸਰੂਪ ਵਿਗੜ ਜਾਂਦਾ, ਉਹ ਰਾਗ ਹੋਰ ਹੀ ਕਿਸੇ ਰੂਪ ਦੇ ਵਿੱਚ ਚਲਾ ਜਾਂਦਾ ਹੈ। ਇੱਕ ਇੱਕ ਸੁਰ ਦਾ ਧਿਆਨ ਰੱਖਣਾ ਪੈਂਦਾ, ਇੱਕ ਇੱਕ ਸੁਰ ਨੂੰ ਚੰਗੀ ਤਰ੍ਹਾਂ ਕਿੱਥੇ ਸ਼ੁੱਧ ਲੱਗਣਾ ਹੈ, ਕਿੱਥੇ ਤੈਵਤ ਲੱਗਣਾ ਹੈ, ਕਿੱਥੇ ਵਰਜ ਲੱਗਣਾ ਹੈ। ਇਸ ਤਰੀਕੇ ਨਾਲ ਪੂਰੇ ਢੰਗ ਨਾਲ ਸੁਜਾਨ ਚੰਗੇ ਢੰਗ ਨਾਲ ਜਾਣਨ ਵਾਲੇ ਜਿਹੜੇ ਰਾਗੀ ਹਨ ਉਹ ਸ਼ਬਦ ਗਾਇਨ ਕਰਦੇ ਹਨ।
ਪੁਰ ਆਨੰਦ ਆਨੰਦ ਬਿਲੰਦਿਓ।
ਸ੍ਰੀ ਆਨੰਦਪੁਰ ਸਾਹਿਬ ਵਿਖੇ ਬੜਾ ਭਾਰੀ ਆਨੰਦ ਵਰਤ ਰਿਹਾ, ਬੜੇ ਭਾਰੀ ਬਿਲੰਦ ਆਨੰਦ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਵਰਤ ਰਹੇ ਹਨ।
ਜੈ ਕੈ ਗਾਵੇ ਗੁਰਪਦ ਬੰਦਿਓ।
ਕਿੱਥੇ ਕਿੱਥੇ ਗੁਰੂ ਕੇ ਸ਼ਬਦ ਗਾਇਨ ਕੀਤੇ ਜਾ ਰਹੇ ਨੇ, ਹਰ ਪਾਸੇ ਸੰਗਤਾਂ ਵੀ ਬੜੇ ਪਿਆਰ ਨਾਲ ਸ਼ਬਦ ਗਾਇਨ ਕਰਦੀਆਂ ਨੇ, ਰਾਗੀ ਸਿੰਘ ਵੀ ਸ਼ਬਦ ਗਾਇਨ ਕਰਦੇ ਨੇ, ਔਰ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਵਿੱਚ ਆ ਕੇ ਸਾਰੇ ਵੰਦਨਾ ਕਰਦੇ ਨੇ, ਮੱਥਾ ਟੇਕਦੇ ਨਮਸਕਾਰਾਂ ਕਰਦੇ ਹਨ।
ਚੱਲ ਆਇਓ ਹੋਲੇ ਕੋ ਮੇਲਾ, ਕਿਉਂ ਦਿਸ਼ਤੇ ਨਾਲ ਭਏ ਸਕੇਲਾ।
ਫੱਗਣ ਦੇ ਮਹੀਨੇ ਵਿੱਚ ਹੀ ਹੋਲੇ ਦਾ ਮਹੀਨਾ, ਹੋਲੇ ਦਾ ਮਹੱਲਾ ਆਉਂਦਾ, ਹੋਲੇ ਦਾ ਦਿਨ ਤਿਉਹਾਰ ਆਉਂਦਾ। ਕਹਿੰਦੇ ਇਤਨੇ ਨੂੰ ਹੋਲੇ ਮਹੱਲੇ ਦਾ ਜਿਹੜਾ ਦਿਨ ਹੈ, ਮੇਲਾ ਹੈ, ਉਹ ਆ ਪਹੁੰਚਿਆ ਨੇੜੇ। ਤੇ ਹੋਲੇ ਮਹੱਲੇ ਦਾ ਮੇਲਾ ਮਨਾਉਣ ਵਾਸਤੇ ਚਾਰਾਂ ਦਿਸ਼ਾਵਾਂ ਤੋਂ ਬੇਅੰਤ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਸ੍ਰੀ ਆਨੰਦਪੁਰ ਸਾਹਿਬ ਆਣ ਕੇ ਇਕੱਠੀਆਂ ਹੋਈਆਂ। ਅੱਜ ਵੀ ਸਾਡੇ ਪੰਥ ਵਿੱਚ ਜਿਤਨੇ ਜੋੜ ਮੇਲੇ ਮਨਾਏ ਜਾਂਦੇ ਨੇ, ਭਾਵੇਂ ਦੀਵਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਨਾਈ ਜਾਂਦੀ, ਵਿਸਾਖੀ ਸ੍ਰੀ ਦਮਦਮਾ ਸਾਹਿਬ ਮਨਾਈ ਜਾਂਦੀ ਹੈ, ਸਭ ਤੋਂ ਜ਼ਿਆਦਾ ਸੰਗਤ ਜਿਹੜੀ ਜੋੜ ਮੇਲੇ 'ਚ ਅੱਜ ਵੀ ਹੁੰਦੀ ਆ ਉਹ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਸਮਾਗਮ 'ਤੇ ਹੁੰਦੀ ਹੈ। ਔਰ ਇਹ ਸੰਗਤਾਂ ਗੁਰੂ ਕਾਲ ਤੋਂ ਦਸਵੇਂ ਪਾਤਸ਼ਾਹ ਤੋਂ ਹੀ ਇਸੇ ਤਰ੍ਹਾਂ ਇਕੱਤਰ ਹੁੰਦੀਆਂ ਰਹੀਆਂ। ਹੋਲੇ ਮਹੱਲੇ ਦਾ ਦਿਨ ਆਇਆ ਹੈ, ਉਸ ਦਿਨ ਚਾਰਾਂ ਦਿਸ਼ਾਵਾਂ ਤੋਂ ਇਸ ਜੋੜ ਮੇਲੇ ਨੂੰ ਮਨਾਉਣ ਵਾਸਤੇ ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂ ਕੀਆਂ ਸੰਗਤਾਂ ਚੱਲ ਕੇ ਆਈਆਂ, ਇਕੱਠੀਆਂ ਹੋਈਆਂ ਹਨ।
ਚਾਰੋਂ ਵਰਨ ਸਿੱਖ ਗੋਵਕੇਰੇ।
ਚਾਰਾਂ ਵਰਨਾਂ ਦੇ ਸਤਿਗੁਰਾਂ ਦੇ ਸਿੱਖ ਨੇ, ਖੱਤਰੀ ਵੀ ਨੇ, ਬ੍ਰਾਹਮਣ ਵੀ ਨੇ, ਸ਼ੂਦਰ ਵੀ ਨੇ, ਵੈਸ਼ ਵੀ ਨੇ, ਚਾਰਾਂ ਵਰਨਾਂ ਦੇ ਸਿੱਖ ਚੱਲ ਕੇ ਸਤਿਗੁਰੂ ਜੀ ਦੇ ਚਰਣਾਂ ਵਿੱਚ ਇਕੱਠੇ ਹੋਏ ਹਨ।
ਦਰਸ਼ਨ ਚਾਹਤ ਆਏ ਘਨੇਰੇ।
ਸਤਿਗੁਰੂ ਜੀ ਦੇ ਦੀਦਾਰ ਕਰਨਾ ਚਾਹੁੰਦੇ, ਮਹਾਰਾਜ ਜੀ ਦੇ ਦਰਸ਼ਨਾਂ ਦੀ ਤਾਂਘ ਰੱਖ ਕੇ, ਸਤਿਗੁਰਾਂ ਦੇ ਦਰਸ਼ਨਾਂ ਦੀ ਇੱਛਾ ਰੱਖ ਕੇ ਆਏ ਹਨ।
ਪੂਰਬ ਜਗਨਨਾਥ ਲਗ ਸੰਗਤ।
ਪੂਰਬ ਦਿਸ਼ਾ ਤੋਂ ਬਹੁਤ ਸਾਰੀਆਂ ਸੰਗਤਾਂ, ਪੂਰਬ ਵੱਲੋਂ ਜਗਨਨਾਥ ਪੁਰੀ ਤੱਕ ਦੀਆਂ ਸੰਗਤਾਂ, ਜਗਨਨਾਥ ਪੁਰੀ ਦੇ ਮੰਦਿਰ ਦੇ ਵਿੱਚੋਂ ਵੀ ਦੱਖਣ ਦਿਸ਼ਾ ਆਦਿਕ ਚੋਂ ਬਹੁਤ ਸੰਗਤਾਂ ਆਈਆਂ ਹਨ।
ਅਪਰ ਟਾਪੂਆਂ ਕੀ ਮਿਲ ਪੰਗਤ।
ਸਾਰੇ ਟਾਪੂਆਂ ਤੋਂ, ਪਟਨਾ ਸਾਹਿਬ ਤੋਂ ਬੜੀ ਸੰਗਤ ਪੂਰਬ ਦਿਸ਼ਾ ਵਿੱਚ ਹੈ ਨਾ, ਪਟਨਾ ਸਾਹਿਬ ਬੜੀ ਸੰਗਤ ਉੱਥੋਂ ਆਈ ਹੈ, ਅਸਾਮ ਤੱਕ ਦੀਆਂ ਸੰਗਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਈਆਂ ਹਨ। ਹੋਰ ਵੀ ਜਿਹੜੇ ਟਾਪੂ ਹਨ, ਜਿਹੜੇ ਸਮੁੰਦਰਾਂ ਦੇ ਵਿੱਚ ਟਾਪੂ, ਜਿਵੇਂ ਸਿੰਗਲਾ ਦੀਪ ਟਾਪੂ ਹੈ, ਸਿੰਗਲਾ ਦੀਪ ਦੇ ਟਾਪੂ ਤੋਂ ਇਲਾਵਾ ਹੋਰ ਵੀ ਕਈ ਟਾਪੂ ਨੇ ਸਮੁੰਦਰਾਂ ਦੇ ਵਿੱਚ ਉਹਨਾਂ ਟਾਪੂਆਂ ਤੋਂ ਵੀ ਸੰਗਤ ਚੱਲ ਕੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਈ ਹੈ
ਦੱਖਣ ਮੈਂ ਦੁਆਰਕਾ ਤਾਈ
ਦੱਖਣ ਦਿਸ਼ਾ ਦੇ ਵਿੱਚ ਫਿਰ ਇੱਧਰ ਦੁਆਰਕਾ ਨਗਰੀ ਤੱਕ ਇੱਕ ਦੁਆਰਕਾਪੁਰੀ ਗੁਰੂ ਖਾਲਸਾ ਜੀ ਗੁਜਰਾਤ ਦੇ ਇਲਾਕੇ ਦੇ ਵਿੱਚ ਵੀ ਹੈ ਉਥੋਂ ਤੱਕ ਦੀਆਂ ਸੰਗਤਾਂ ਚੱਲ ਕੇ ਆਈਆਂ ਹਨ
ਪਹੁੰਚੇ ਸਿੱਖ ਆਨ ਸਮਦਾਏ
ਬਹੁਤ ਸਾਰੇ ਸਿੱਖ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਆਏ ਹਨ
ਪਸ਼ਚਿਮ ਬਲਕ ਬੁਖਾਰਾ ਆਦਿ ਆਵੇ ਸਿੱਖ ਧਰੈ ਲਾਦ
ਪੱਛਮ ਦਿਸ਼ਾ ਚੋਂ ਬਲਖ ਬੁਖਾਰੇ ਤੱਕ ਕਾਬਲ ਕੰਧਾਰ ਅਫਗਾਨਿਸਤਾਨ ਇਰਾਨ ਤੱਕ ਦੀਆਂ ਜਿਹੜੀਆਂ ਸੰਗਤਾਂ ਹਨ ਮਹਾਰਾਜ ਜੀ ਦੇ ਦਰਸ਼ਨਾਂ ਦਾ ਅਹਿਲਾਦ ਧਾਰਨ ਕਰਕੇ ਚਾਓ ਧਾਰਨ ਕਰਕੇ ਬੇਅੰਤ ਸਿੱਖ ਮਾਈ ਭਾਈ ਸ੍ਰੀ ਆਨੰਦਪੁਰ ਸਾਹਿਬ ਆਣ ਕੇ ਇਕੱਠੇ ਹੋਏ ਨੇ
ਤਿਮਹੀ ਉੱਤਰ ਦਿਸ਼ਾ ਬਹੀਰਾ
ਇਸੇ ਤਰ੍ਹਾਂ ਉੱਤਰ ਦਿਸ਼ਾ ਵੱਲੋਂ ਉੱਤਰ ਦਸ਼ਾ ਦੇ ਵਿੱਚੋਂ ਵੀ ਬਹੀਰਾਂ ਦੇ ਬਹੀਰ ਆਏ ਹਨ
ਆਏ ਕਮਾਉ ਅਰ ਕਸ਼ਮੀਰਾ
ਕਸ਼ਮੀਰ ਆਦਿਕ ਦੇ ਜਿਹੜੇ ਇਲਾਕੇ ਹਨ ਉੱਤਰ ਦਿਸ਼ਾ ਦੇ ਵਿੱਚ ਕਸ਼ਮੀਰ ਤੋਂ ਜੰਮੂ ਦੇ ਇਲਾਕਿਆਂ ਤੋਂ ਬਹੁਤ ਸਾਰੀਆਂ ਸੰਗਤਾਂ ਆਈਆਂ ਹਨ
ਕਹਿ ਲੋ ਦੇਸ਼ ਨਗਰ ਕੋ ਗਿਣੀਐ
ਸਾਹਿਬ ਜੀ ਕਹਿੰਦੇ ਵੀ ਕਿੱਥੋਂ ਤੱਕ ਦੇ ਦੇਸ਼ਾਂ ਦੀ ਫਿਰ ਨਗਰਾਂ ਦੀ ਗਿਣਤੀ ਕਰੀਏ ਕਿ ਕਿਹੜੇ ਕਿਹੜੇ ਦੇਸ਼ ਤੋਂ ਕਿਹੜੇ ਕਿਹੜੇ ਨਗਰ ਤੋਂ ਸੰਗਤ ਚੱਲ ਕੇ ਆਈ ਹੈ ਕਿੱਥੋਂ ਤੱਕ ਉਹਨਾਂ ਦੀ ਗਿਣਤੀ ਕਰਕੇ ਦੱਸੀਏ
ਕਹਿ ਲੋ ਸੰਗਤ ਨਾਮ ਸੁਪਨੀਐ
ਜਿਹੜੀ ਸੰਗਤ ਆਈ ਆ ਉਹਨਾਂ ਦਾ ਨਾਮ ਕਿੱਥੋਂ ਤੱਕ ਦੱਸੀਏ ਕਿੰਨਿਆਂ ਕੁ ਦੇ ਨਾਮ ਦੱਸੀਏ ਮੁਖੀ ਬੜੇ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਤਾਂ ਮੁਖੀਏ ਸਿੱਖ ਹੀ ਨੇ ਕਹਿੰਦੇ ਉਹਨਾਂ ਦੇ ਹੀ ਨਾਂ ਨਹੀਂ ਗਿਣੇ ਜਾ ਸਕਦੇ ਬਾਕੀ ਸੰਗਤਾਂ ਦੇ ਤਾਂ ਨਾਂ ਕਿੱਥੇ ਗਿਣਾਂਗੇ ਕਿ ਕੌਣ ਕੌਣ ਆਇਆ ਹੈ
ਦਸਵੇਂ ਪਾਤਸ਼ਾਹ ਜਸ ਦੂਨਾ
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਜਸ ਅੱਗੇ ਨਾਲੋਂ ਦੁੱਗਣਾ ਚਾਰ ਗੁਣਾ ਚੌਗੁਣਾ ਹੋ ਕਰਕੇ ਸੰਸਾਰ ਦੇ ਵਿੱਚ ਵਧਿਆ ਫੁੱਲਿਆ ਹੈ
ਸੁਣੈ ਚਗੂਨ ਕਹੋ ਦਸ ਗੁਣਾ
ਜਿਹੜਾ ਦੂਣਾ ਦਾ ਜਸ ਪਸਰਦਾ ਸੁਣ ਕੇ ਚਾਰ ਗੁਣਾ ਹੋ ਜਾਂਦਾ ਤੇ ਸੁਣ ਕੇ ਜਿਹੜੇ ਉਹ ਅੱਗੇ ਸੁਣਾਉਂਦੇ ਨੇ ਉੱਥੋਂ ਫਿਰ ਦਸ ਗੁਣਾ ਹੋ ਜਾਂਦਾ ਹੈ
ਉਪਜਿਆ ਦਰਸ਼ਨ ਕੀ ਅਬ ਲਾਖਾ ਆਵੇ ਚੱਲ ਪਾਓ ਬਦਰਾਕਾ
ਜਿਹੜਾ ਜਿਹੜਾ ਵੀ ਸਤਿਗੁਰਾਂ ਦਾ ਜਸ ਸੁਣਦਾ ਉਹਨਾਂ ਦੇ ਹਿਰਦਿਆਂ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਅਭਿਲਾਖਾ ਜਾਗ ਪੈਂਦੀ ਹੈ ਮਨ ਚ ਇੱਛਾ ਜਾਗ ਪੈਂਦੀ ਹੈ ਔਰ ਬੜੀ ਭਾਵਨਾ ਬੜਾ ਪਿਆਰ ਬੜਾ ਹਿਰਦੇ ਵਿੱਚ ਭਾਵਨਾ ਸ਼ਰਧਾ ਆਸਥਾ ਧਾਰਨ ਕਰਕੇ ਗੁਰੂ ਕੇ ਸਿੱਖ ਚੱਲ ਕੇ ਆਉਂਦੇ ਹਨ
ਜਥਾ ਸ਼ਕਤ ਲੈ ਉਪਹਾਰ
ਜਥਾ ਸ਼ਕਤ ਉਪਹਾਰ ਲੈ ਕੇ ਅਨਕ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਆਉਂਦੇ ਹਨ
ਚਾਹੇ ਸੋ ਅਰਪਣ ਗੁਰ ਦਰਬਾਰ
ਭੇਟਾਵਾਂ ਸਤਿਗੁਰਾਂ ਦੇ ਪਵਿੱਤਰ ਚਰਨਾਂ ਦੇ ਵਿੱਚ ਅਰਪਣ ਕਰਦੇ ਹਨ ਗੁਰੂ ਦਰਬਾਰ ਵਿੱਚ ਲਿਆ ਕੇ ਅਰਪਣ ਕਰਦੇ ਹਨ
ਦਿਨ ਹੋਲੀ ਕੋ ਕਰੈ ਉਦੇਸ਼
ਤੇ ਇਸ ਪ੍ਰਕਾਰ ਨਾਲ ਹੋਲੀ ਦਾ ਦਿਨ ਆ ਗਿਆ ਹੈ ਉਸ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ
ਚੱਲੈ ਕਰਨ ਤੇ ਸਿੱਖ ਅਸ਼ੇਸ਼
ਹੋਲੀ ਦਾ ਮਹੱਲੇ ਦਾ ਜਿਹੜਾ ਦਿਨ ਜਾਣ ਕਰਕੇ ਕਿ ਹੋਲਾ ਆ ਗਿਆ ਉਹਦਾ ਦਿਨ ਜਾਣ ਕਰਕੇ ਉਸ ਉਦੇਸ਼ ਨੂੰ ਮੁੱਖ ਕਰਕੇ ਨੀਯਤ ਕਰਦੇ ਹਨ ਔਰ ਬੇਅੰਤ ਸੰਗਤਾਂ ਆਪਣੇ ਘਰਾਂ ਤੋਂ ਚੱਲ ਕੇ ਆਉਂਦੀਆਂ ਹਨ
ਆਨ ਆਨੰਦਪੁਰ ਮੈਂ ਕੀਏ ਡੇਰਾ
ਸ੍ਰੀ ਆਨੰਦਪੁਰ ਸਾਹਿਬ ਵਿਖੇ ਆਣ ਕੇ ਸੈਂਕੜੇ ਦੀ ਤਾਦਾਦ ਵਿੱਚ ਸੰਗਤਾਂ ਨੇ ਡੇਰਾ ਕੀਤਾ ਹੈ
ਕਿ ਮੰਗਲ ਨਿਤ ਹੋਤ ਘਨੇਰਾ
ਜਿੱਥੇ ਅਨੇਕਾਂ ਪ੍ਰਕਾਰ ਦੇ ਮੰਗਲ ਕੀਤੇ ਜਾਂਦੇ ਨੇ ਅਨੇਕਾਂ ਪ੍ਰਕਾਰ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ
ਸ਼ਬਦ ਕੀਰਤਨ ਕੀ ਧੁਨੇ ਉੱਠੇ
ਸ਼ਬਦ ਕੀਰਤਨ ਦੀਆਂ ਧੁਨੀਆਂ ਉੱਠੀਆਂ ਗੁਰਬਾਣੀ ਦੇ ਪਾਵਨ ਸ਼ਬਦ ਸਤਿਗੁਰਾਂ ਦੇ ਦਰਬਾਰ ਵਿੱਚ ਗਾਇਨ ਕੀਤੇ ਜਾ ਰਹੇ ਨੇ ਜਿੱਧਰ ਵੇਖੋ ਕੀਰਤਨ ਹੀ ਕੀਰਤਨ ਸੁਣਿਆ ਜਾ ਰਿਹਾ
ਜਨ ਇੱਕ ਸਮ ਕਨੇ ਅੰਮ੍ਰਿਤ ਉੱਠੇ
ਇਸ ਤਰ੍ਹਾਂ ਕੀਰਤਨ ਦੀ ਧੁਨੀ ਉੱਠਦੀ ਹੈ ਮਾਨੋ ਜਨ ਮਾਨੋ ਇੱਕੋ ਸਮੇਂ ਆਕਾਸ਼ ਵਿੱਚੋਂ ਅੰਮ੍ਰਿਤ ਦੀਆਂ ਬੂੰਦਾਂ ਟਪਕ ਟਪਕ ਕੇ ਬਰਸ ਰਹੀਆਂ ਹਨ ਕੀਰਤਨ ਹੋ ਰਿਹਾ इस तरह जापदा मानो जिवें अमृत दियां बूंदां दा मीह पै रहा है, सारे आनंदपुर साहब दे विच अमृत दियां बूंदां दियां कणा कणियां वरस रही हैं।
होत कोलाहल जैते भारी
भारी कोलाहल जिथे किथे वेखो नजर आउंदे ने, बड़े कोलाहल खुशियां हो रही हैं।
बजत मृदंग रबाब उदारी
दरबार विच मृदंग बजदा है, रबाब बजदी है, इस प्रकार नल बड़े सोने ढंग नल मृदंग रबाब बजदी है।
चारू सितार दुतार सिरंदा
सोनी सितार बजदी है, फिर सुंदर चार दा मतलब है सुंदर, चारू सुंदर सितार बजदी है, दो तारा बजदा है, सिरंदा बजदा है।
बजे ताल मिल देते आनंदा
ताल नल मिल के साज बजदे ने तंती साज, ते जदो इन्हां नूं सुणीदा साजां दी आवाज नूं सुण के आनंद ही आनंद वरतदा हिरदे च, आनंद ही आनंद वरतदा है।
श्री गुरु तेग बहादुर केरा जय शोभत दरबार बडेरा।
खालसा जी धन गुरु तेग बहादुर साहब जी दा जिथे पावन दरबार है, जिथे महाराज जी दा पवित्र स्थान गुरुद्वारा भौरा साहब है नौवें पातशाह दा, उथे दीवान सजदा है, उथे महाराज जी दे दरबार सजदे हन।
है संगत को मेल उदारा
उथे कीर्तन हो रहा है, बहुत सारियां संगतां दा मेल हुंदा है, सतगुरां दे दरबार विच सैकड़ियां दी तादाद विच संगतां इकट्ठियां हुंदियां ने।
गावे नट सरंग मलारा
और किते राग नट गाया जा रहा है, नट नारायण श्री गुरु ग्रंथ साहिब दा भी राग है ना, नट राग गाया जा रहा है, किते सारंग सारंग बड़ा सुरीला मिठा मधुर मधुर राग है, मलार बड़ा सुंदर राग है। जदो किते मीह दा समा बनिया होवे रागी सिंह जेडे रागां दी विद्या नूं भली प्रकार नाल जानदे, बड़े सोहने ढंग नाल मलार गायन करदे हन, और ये मीह दा राग है, जदो मीह दी रुत होवे उस वेले इस राग नूं गायन कीता जांदा, सावण दे महीने विच भी ज्यादातर ते राग गायन कीता जांदा है, मलार राग। उस वेले फगण दा महीना बड़ा सुंदर महीना है, कहिंदे किते नट राग गाया जा रहा रागियां वल्लों, किते नट नारायण सारंग गाया जा रहा है, मलार गाया जा रहा है। अज भी खालसा जी रागी सिंह तां बहुत ने, पर उन्हां दे कीर्तन दी शैली जिहड़ी है, ढंग जिहड़ा है, वह पुरातन कीर्तन तों तब्दील हो चुका है, बदल चुका है। दुखांत कह सकते हां कि राग विद्या जिहड़ी है अज दे नवीन रागी सिंघां दे विचों अलोप हुंदी जा रही, पुरातन रागी सिंह हन जिहड़े अज भी राग विद्या नूं संभाली बैठे ने, बड़े सोहणे ढंग नाल राग विद्या विच कीर्तन करदे ने, सुनन वाली संगत का भी जिहड़ा रुझान है वह तब्दील कर दिता रागी सिंघां ने, क्योंकि जिहो जिहा सुणावांगे उदां दा ही सुनन वालियां दी रुचि भी बनती है। जे राग विद्या विच हाँ राग प्रधान ना होवे, क्योंकि गुरमत संगीत विच ते दुनिया का जिहड़ा शास्त्री संगीत है उहदे विच इह फर्क है कि शास्त्री संगीत दे विच केवल राग प्रधान है, और गुरमत संगीत दे विच गुरु खालसा जी शब्द की प्रधानता, शब्द मुख रखना है। कई रागी सिंह राग नूं ही मुख रख के जदों गायन करदे ने, फिर सुनन वाली संगत की भी रुचि नहीं बनती, सुनन वालियां दा भी ध्यान जिहड़ा उह केंद्रित नहीं हुंदा। हाँ जे शब्द नूं प्रधान रख के नाल राग नूं मिश्रित करके गायन किया जाए फिर सुनन वालियां दा भी चाऊ बनता है। तो इस प्रकार नाल गुरु साहब दे दरबार विच उदों केवल राग ही गाए जांदे सन, राग विच कीर्तन हुंदा सी, क्योंकि राग नाद सब सच है जे सच धरे प्यार, राग नाद जिहड़े हन उह सच हन, उहदे विच गुरु खालसा जी गुरबाणी दा कीर्तन होना चाहीदा है। इत्थे नट राग दे विच सारंग राग विच मलार राग विच कीर्तन कीता जा रहा है।
जैत सरी सरी राग तुमार
सारा दिन कीर्तन हुंदा, जिहड़े राग दा जिहड़ा समा हुंदा उदों राग गाया जांदा है, सरी राग गाया जांदा है, जैत सरी गाया जांदा है, तमार ये भी गुरु खालसा जी एक प्रकार दा राग है, चुकमा राग हुंदा है, तमार गाया जांदा है।
गौड़ी माज विभास बहार
गौड़ी राग गाया जांदा है, माज विभास राग भी गुरु खालसा जी गुरबाणी गुरबाणी दे विच इन्हां रागणियां दा जिक्र आउंदा है, ये भी गाया जांदा है।
सोही सोरठ देव गंधार
विभास फिर बहार ਖਾਲਸਾ ਜੀ ਬਸੰਤ ਦੇ ਨਾਲ ਮਿਲਿਆ ਜੁਲਿਆ ਰਾਗ ਹੁੰਦਾ ਬਹਾਰ, ਉਹਨੂੰ ਬਸੰਤ ਬਿਹਾਰ ਵੀ ਬਹਾਰ ਵੀ ਕਹਿ ਦਿੰਦੇ ਨੇ। ਬਹਾਰ ਰਾਗ ਗਾਇਆ ਜਾ ਰਿਹਾ, ਸੂਹੀ ਰਾਗਣੀ, ਸੋਰਠ ਰਾਗਣੀ, ਫਿਰ ਦੇਵ ਗੰਧਾਰੀ ਰਾਗਣੀ ਦੇ ਵਿੱਚ ਵੀ, ਆ ਦੇਵ ਗੰਧਾਰੀ ਰਾਗ ਦੇ ਵਿੱਚ ਤੇ ਆਸਾ ਰਾਗ ਦੇ ਵਿੱਚ, ਰਾਮ ਕਲੀ ਬੈਰਾੜੀ ਰਾਗ ਵਿੱਚ ਸ਼ਬਦ ਗਾਇਨ ਕੀਤੇ ਜਾਂਦੇ ਹਨ।
ਆਸਾ ਰਾਮ ਕਲੀ ਬੈਰਾਰ,
ਆਸਾ ਰਾਗ ਬੜਾ ਸੁੰਦਰ, ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਸਾ ਰਾਗ ਵਿੱਚ ਗਾਇਨ ਕੀਤਾ ਜਾਏ, ਬੜਾ ਸੁੰਦਰ ਮਧੁਰ ਮਧੁਰ ਮਿੱਠੀ ਮਿੱਠੀ ਆਵਾਜ਼ ਵਿੱਚ, ਨੀਵੀਂ ਨੀਵੀਂ ਧੁਨ ਦੇ ਵਿੱਚ ਜਦੋਂ ਗਾਇਆ ਜਾਂਦਾ ਤੇ ਬੜਾ ਸੁੰਦਰ।
ਲਲਿਤ ਬਿਲਾਵਲ ਜੈ ਜੈਵੰਤੀ,
ਰਾਮ ਕਲੀ ਗਾਇਆ ਜਾ ਰਿਹਾ, ਬੈਰਾੜੀ ਗਾਇਆ ਜਾ ਰਿਹਾ, ਲਲਿਤ ਇਹ ਵੀ ਰਾਗ ਹੈ, ਰਾਗ ਮਾਲਾ ਵਿੱਚ ਇਹਦਾ ਜ਼ਿਕਰ ਆਉਂਦਾ। ਲਲਿਤ ਬਿਲਾਵਲ ਗਾਵ ਹੀ ਆਪਣੀ ਆਪਣੀ ਭਾਂਤ, ਰਾਗ ਮਾਲਾ ਵਿੱਚ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਇਹਨਾਂ ਰਾਗਾਂ ਦਾ। ਲਲਿਤ ਰਾਗ, ਬਿਲਾਵਲ ਰਾਗ ਬੜਾ ਸੁੰਦਰ ਖੁਸ਼ੀਆਂ ਦਾ ਰਾਗ ਹੈ। ਫਿਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਦਾ ਸਭ ਤੋਂ ਆਪਣਾ ਪਿਆਰਾ ਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰੂ ਨੌਵੇਂ ਪਾਤਸ਼ਾਹ ਨੇ, ਪਹਿਲਾਂ 30 ਰਾਗ ਸੀ, ਫਿਰ 31ਵਾਂ ਰਾਗ ਨੌਵੇਂ ਪਾਤਸ਼ਾਹ ਜੀ ਬਾਣੀ ਦਾ ਦਰਜ ਹੋਇਆ ਜੈ ਜਾਵੰਤੀ। ਤੋ ਮਹਾਰਾਜ ਜੀ ਨੇ ਜੈ ਜਾਵੰਤੀ ਰਾਗ ਜਿਹੜਾ ਹੈ ਉਹ ਸੁੰਦਰ ਰਾਗ, ਉਹ ਵੀ ਰਾਗੀ ਸਿੰਘ ਗਾਇਨ ਕਰਦੇ ਹਨ।
ਗੁਜਰੀ ਅਰ ਕਿਮਾਚ ਧਨਵੰਤੀ,
ਗੁਜਰੀ ਰਾਗ ਗਾਇਆ ਜਾ ਰਿਹਾ ਹੈ, ਕਿਮਾਚ ਧਨਵੰਤੀ ਇਹ ਧਨਯਤਾ ਦੇ ਰਾਗ ਰਾਗਣੀਆਂ ਹਨ, ਇਹ ਵੀ ਗਾਏ ਜਾ ਰਹੇ ਹਨ। ਧਨਵੰਤੀ ਸੰਗਿਆ ਹੈ, ਇਸ ਪ੍ਰਕਾਰ ਨਾਲ ਇਹ ਵੀ ਰਾਗ ਗਾਏ ਜਾ ਰਹੇ ਹਨ।
ਦੀਪਕ ਪੈਰੋਂ ਚੁਬੇ ਹਿੰਡੋਲ,
ਦੀਪਕ ਪੈਰੋਂ ਤੇ ਹਿੰਡੋਲ, ਜਿਵੇਂ ਬਸੰਤ ਹਿੰਡੋਲ ਹੈ ਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਜੀ ਨੇ ਬਸੰਤ ਹਿੰਡੋਲ ਵੀ ਲਿਖਿਆ, ਏਦਾਂ ਸ਼ੁਭ ਹਿੰਡੋਲ ਜਿਹੜਾ ਹੈ, ਸ਼ੁੱਧ ਹਿੰਡੋਲ ਜਿਸ ਨੂੰ ਕਹਿੰਦੇ ਨੇ, ਉਹ ਵੀ ਗਾਇਆ ਜਾ ਰਿਹਾ।
ਗਾਵਤ ਪਰਜ ਤਿਲੰਗ ਕਲੋਲ,
ਪਰਜ ਰਾਗ ਇਹ ਵੀ ਰਾਗ ਦਾ ਨਾਂ ਹੈ, ਪਰਜ ਤਿਲੰਗ ਬੜਾ ਸੁੰਦਰ ਰਾਗ, ਤੇ ਬੈਰਾਗ ਬਈ ਰਾਗ ਹੈ ਤਿਲੰਗ, ਤੋ ਤਿਲੰਗ ਰਾਗ ਗਾਇਨ ਕੀਤਾ ਜਾ ਰਿਹਾ ਹੈ, ਭਾਵ ਤਾਨਾ ਸਹਿਤ ਗਾਇਨ ਕੀਤਾ ਜਾ ਰਿਹਾ।
ਮਾਲ ਕੌਸਕ ਕਲਿਆਣ ਕਿਦਾਰਾ,
ਮਾਲ ਕੌਸਕ ਜਿਸ ਨੂੰ ਮਾਲ ਕੌਂਸ ਵੀ ਕਹਿੰਦੇ ਨੇ, ਮਾਲ ਕੌਂਸ ਕਲਿਆਣ, ਗੁਰੂ ਘਰ ਦੇ ਵਿੱਚ ਸ਼ਾਮ ਨੂੰ ਰਾਤ ਦੇ ਸਮੇਂ ਜਿਹੜੀ ਚੌਂਕੀ ਗਾਇਨ ਕੀਤੀ ਜਾਂਦੀ ਹੈ ਆਰਤੀ ਦੇ ਸਮੇਂ, ਉਹਨੂੰ ਕਲਿਆਣ ਦੀ ਚੌਂਕੀ ਵੀ ਕਹਿੰਦੇ ਹਨ। ਤੋ ਕਲਿਆਣ ਦੀ ਚੌਂਕੀ, ਕਲਿਆਣ ਦਾ ਜਿਹੜਾ ਰਾਗ ਕਿਦਾਰਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰਾਗ ਕੇਦਾਰਾ, ਕੇਦਾਰਾ ਰਾਗ ਜਿਹੜਾ ਹੈ ਉਹ ਰਾਗੀ ਸਿੰਘ ਗਾਇਨ ਕਰ ਰਹੇ ਨੇ।
ਗੌਂਡ ਤੁਖਾਰੀ ਮੇਗ ਉਦਾਰਾ,
ਗੌਂਡ ਰਾਗ ਇਹ ਗੌਂਡ ਦੇਸ਼ ਦਾ ਰਾਗ ਹੈ, ਗੌਂਡ ਰਾਗ ਤੁਖਾਰੀ ਇਹ ਵੀ ਤੁਖਾਰ ਦੇਸ਼ ਦਾ ਰਾਗ ਹੈ, ਫਿਰ ਮੇਗ ਇਹ ਰਾਗ ਗਾਇਨ ਕੀਤੇ ਜਾ ਰਹੇ ਹਨ।
ਮਾਲ ਸ੍ਰੀ ਤੋਂ ਬਸੰਤ ਬਿਹਾਗ,
ਮਾਲ ਸ੍ਰੀ ਬਸੰਤ ਬਿਹਾਗ, ਵੈਸੇ ਮਹਾਰਾਜ ਜੀ ਨੇ ਬਿਹਾਗੜਾ ਲਿਖਿਆ ਤੇ ਆਮ ਬੋਲੀ ਵਿੱਚ ਇਸ ਰਾਗ ਦਾ ਨਾਮ ਬਿਹਾਗ ਹੈ, ਇਦਾਂ ਬਿਹਾਗ ਰਾਗ ਗਾਇਨ ਕੀਤਾ ਜਾ ਰਿਹਾ ਹੈ।
ਹਰ ਸੁਗਰਈ ਰਾਗ ਅਨਰਾਗ,
ਸਰਕਾਰ ਨਾਲ ਬੜੇ ਸੋਹਣੇ ਕਾਨੜਾ ਆਦਿਕ ਜਿਹੜਾ ਰਾਗ ਹੈ ਉਹਨਾਂ ਦੇ ਨਾਲ ਬੜਾ ਸੋਹਣੇ ਢੰਗ ਦੇ ਨਾਲ, ਸੋਹਣੇ ਢੰਗ ਦੇ ਨਾਲ ਅਨੁਰਾਗ ਕਰਕੇ ਪ੍ਰੇਮ ਕਰਕੇ ਰਾਗੀ ਗਾਇਨ ਕਰਦੇ ਨੇ।
ਇਤਿਆਦਿਕ ਰਾਗਨ ਕੋ ਗਾਵੈ, ਮਿਲ ਮਿਲ ਗੁਣ ਮੋਦ ਉਪਜਾਵੈ।
ਇਤਿਆਦਿਕ ਸੋਹਣੇ ਰਾਗਾਂ ਦੇ ਵਿੱਚ ਰਾਗੀ ਸਿੰਘ ਕੀਰਤਨ ਕਰ ਰਹੇ, ਐਸੇ ਸੋਹਣੇ ਰਾਗਾਂ ਦੇ ਵਿੱਚ ਸੋਹਣਾ ਗੁਰਬਾਣੀ ਦਾ ਕੀਰਤਨ ਗਾਇਨ ਕਰਦੇ ਹਨ, ਮਿਲ ਮਿਲ ਕੇ ਗੁਣੀ ਜਨ ਮੋਦ ਉਪਜਾ ਰਹੇ ਨੇ। ਗੁਣੀ ਜਿਹੜੇ ਵਿਦਵਾਨ ਨੇ ਉਹ ਸੋਹਣੇ ਢੰਗ ਨਾਲ ਆ ਕੇ ਸੁਣਦੇ ਨੇ ਔਰ ਵਿਦਿਆ ਦੀ ਕਦਰ ਵੀ ਕਰਦੇ ਰਾਗੀ ਸਿੰਘਾਂ ਦੀ, ਜਦੋਂ ਕਿਤੇ ਉਹ ਤਾਨ ਲਾਉਂਦੇ ਨੇ ਜਾਂ ਕਿਸੇ ਚੀਜ਼ ਦਾ ਮੁਕਾਓ ਕਰਦੇ ਨੇ ਉਸ ਵੇਲੇ ਸਭ ਦੀ ਰਸਨਾ ਤੋਂ ਇਹੀ ਸ਼ਬਦ ਨਿਕਲਦਾ, ਵਾਹ ਬੜਾ ਸੁੰਦਰ ਢੰਗ ਨਾਲ ਇਹ ਗਾਇਨ ਕੀਤਾ ਹੈ।
ਜਹਾਂ ਜਹਾਂ ਬੈਠਣ ਗੁਰ ਥਾਂ,
ਜਿੱਥੇ ਜਿੱਥੇ ਸਤਿਗੁਰਾਂ ਦੇ ਦਰਬਾਰ ਵਿੱਚ ਬੈਠਣ ਨੂੰ ਥਾਂ ਮਿਲਦੀ ਹੈ,
ਤਹਾਂ ਲਾਇਕੈ ਅਦਕ ਦੀਵਾਨ,
ਉੱਥੇ ਉੱਥੇ ਬੈਠ ਕੇ ਸਾਰੇ ਦੀਵਾਨ ਸਜਾਉਂਦੇ, ਮਹਾਰਾਜ ਜੀ ਦੇ ਸੋਹਣੇ ਦੀਵਾਨ ਸਜਦੇ ਹਨ।
ਸੰਗਤ ਕਨੀ ਪਈ ਤਬ ਆਏ,
ਬੇਅੰਤ ਸੰਗਤਾਂ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆਈਆਂ, ਬੇਅੰਤੀ ਗਿਣਤੀ ਕੋਈ ਨੀ ਕਿੰਨੀ ਕੁ ਸੰਗਤ ਆਈ ਹੈ।
ਬਜੈ ਮਿਰਦੰਗਨ ਧੁਨੀ,
ਮਿਰਦੰਗ ਵੱਜਦੇ ਨੇ, ਮਿਰਦੰਗਾਂ ਦੀਆਂ ਜੋੜੀ ਉਸ ਵੇਲੇ ਪ੍ਰਚਲਿਤ ਨਹੀਂ ਸੀ ਹੋਈ, ਮਿਰਦੰਗ ਗੁਰੂ ਘਰ ਵਿੱਚ ਵੱਜਦਾ ਰਿਹਾ। ਕਹਿੰਦੇ ਮਿਰਦੰਗ ਵੱਜਦੇ ਹਨ, ਬੜੀ ਸੁੰਦਰ ਧੁਨੀ ਉਹਨਾਂ ਦੀ ਸੋਭ ਨੀਕ ਹੁੰਦੀ ਹੈ।
ਦਰਸ਼ਨ ਕੋ ਚਾਹਤ ਕੀਏ ਡੇਰੇ, ਪੀਰ ਆਨੰਦਪੁਰ ਪਈ ਕਨੇਰੇ।
ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਡੇਰਿਆਂ ਦੇ ਵਿੱਚ, ਪੜਾਵਾਂ ਦੇ ਵਿੱਚ, ਜਿੱਥੇ ਜਿੱਥੇ ਕਿਸੇ ਨੂੰ ਜਗ੍ਹਾ ਮਿਲੀ ਟਿਕੀ ਹੋਈ ਹੈ। ਬੜੀ ਭੀੜ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੈ। ਕਹਿੰਦੇ ਪੈਰ ਰੱਖਣ ਨੂੰ ਵੀ ਥਾਂ ਨੀ ਲੱਭਦੀ, ਇੰਨੀ ਭੀੜ ਹੈ ਆਨੰਦਪੁਰ ਸਾਹਿਬ ਵਿਖੇ।
ਮਹਾਕੁਲਾਹਲ ਜੈ ਕੈ ਓਵਤ,
ਬੜਾ ਭਾਰੀ ਕੁਲਾਹਲ, ਖੁਸ਼ੀਆਂ ਜਿੱਥੇ ਕਿੱਥੇ ਮਨਾਈਆਂ ਜਾ ਰਹੀਆਂ ਨੇ।
ਸੰਗਤ ਮਿਲੇ ਪਰਸ ਪਰ ਜੋਵਤ,
ਸੰਗਤ ਆਪਸ ਵਿੱਚ ਮਿਲਦੀ, ਆਪਸ ਵਿੱਚ ਬੜੇ ਪਿਆਰ ਨਾਲ ਗੁਰੂ ਕੇ ਸਿੱਖ ਮਿਲਦੇ ਗਿਲਦੇ ਹਨ।
ਬੰਦਾ ਕੁਸ਼ਲ ਪ੍ਰਸ਼ਨ ਕੋ ਕਰੇ,
ਆਪਸ ਵਿੱਚ ਮਿਲ ਕੇ ਇੱਕ ਦੂਜੇ ਨੂੰ ਨਮਸਕਾਰ ਕਰਦਿਆਂ, ਨਾਲੇ ਇੱਕ ਦੂਜੇ ਦਾ ਹਾਲ ਚਾਲ ਪੁੱਛਦੇ ਨੇ, ਇੱਕ ਦੂਜੇ ਦੀ ਰਾਜੀ ਖੁਸ਼ੀ ਦਾ ਸੁਨੇਹਾ ਪੁੱਛਦੇ ਨੇ।
ਦੂਰ ਦੂਰ ਕੇ ਮਿਲੇ ਤਦਰ,
ਦੂਰੋਂ ਦੂਰੋਂ ਸੰਗਤ ਆਈ ਹੈ, ਕਿਉਂਕਿ ਜੋੜ ਮੇਲਿਆਂ ਤੇ ਸੰਗਤ ਜੋੜ ਮੇਲੇ ਮਨਾਈ ਇਸ ਕਰਕੇ ਜਾਂਦੇ ਸੀ, ਇੱਕ ਤਾਂ ਜੇ ਗੁਰੂ ਸਾਹਿਬ ਗੁਰੂ ਘਰ ਵੱਲੋਂ ਜਿਹੜਾ ਕੋਈ ਸੁਨੇਹਾ ਦੇਣਾ ਉਹ ਦਿੱਤਾ ਜਾਣਾ, ਦੂਜਾ ਸੰਗਤਾਂ ਦਾ ਮੇਲਾ ਗੇਲਾ ਹੋਵੇ, ਸੰਗਤਾਂ ਦੀ ਆਪਸ ਵਿੱਚ ਇੱਕ ਦੂਜੇ ਨਾਲ ਜਾਣ ਪਹਿਚਾਣ ਹੋਵੇ। ਇਸੇ ਕਰਕੇ ਵਿਸਾਖੀ ਦਾ ਦਿਨ ਮਨਾਉਣਾ ਗੁਰੂ ਘਰ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਨੇ ਪ੍ਰਾਰੰਭ ਕੀਤਾ ਸੀ। ਤੋ ਇਸੇ ਪ੍ਰਕਾਰ ਨਾਲ ਕਹਿੰਦੇ ਜੋੜ ਮੇਲਿਆਂ ਤੇ ਜਿਹੜੀ ਸੰਗਤ ਆਈ ਹੈ ਸਾਰੇ ਆਪਸ ਵਿੱਚ ਮਿਲਦੇ ਨੇ, ਇੱਕ ਦੂਜੇ ਦਾ ਹਾਲ ਚਾਲ ਪੁੱਛਦੇ ਹਨ।
ਸਾਚੋ ਸਾਕ ਜਨ ਗੁਰ ਭਾਏ, ਬੈਠ ਪਰਸ ਪਰ ਪ੍ਰੀਤ ਵਧਾਏ।
ਕਹਿੰਦੇ ਅਸਲ ਵਿੱਚ ਸੱਚਾ ਸਾਕ ਸਮਝ ਕੇ, ਸਾਡੀ ਜਿਹੜੀ ਅਸਲੀ ਰਿਸ਼ਤੇਦਾਰੀ ਹੈ ਨਾ, ਉਹ ਆਪਣੇ ਗੁਰ ਭਾਈਆਂ ਦੇ ਨਾਲ ਹੀ ਹੈ। ਅਸਲ ਵਿੱਚ ਜਿਹੜੇ ਸਾਡੇ ਸੰਬੰਧੀ ਨੇ ਨਾ, ਸਾਕ ਨੇ, ਉਹ ਅਸਲ ਵਿੱਚ ਗੁਰ ਭਾਈ। ਮਾਂ ਜਨਮੇ ਜਿਹੜੇ ਭਾਈ ਨੇ ਉਹ ਤਾਂ ਵਿਰੋਧੀ ਬਣ ਸਕਦੇ ਨੇ, ਉਹ ਤੁਹਾਡੀ ਜਾਇਦਾਦ ਵਿੱਚ ਹਿੱਸਾ ਵੰਡਾ ਸਕਦੇ ਨੇ, ਪਰ ਜਿਹੜੇ ਗੁਰ ਭਾਈ ਨੇ ਉਹ ਤੁਹਾਡੇ ਗਿਆਨ ਵਿੱਚ ਵਾਧਾ ਕਰ ਸਕਦੇ ਨੇ, ਉਹ ਤੁਹਾਨੂੰ ਪਰਮਾਰਥ ਦਾ ਪੰਧੀ ਬਣਾ ਸਕਦੇ ਨੇ, ਉਹ ਤੁਹਾਡੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਪ੍ਰੀਤ ਉਪਜਾ ਸਕਦੇ ਨੇ। ਇਸ ਕਰਕੇ ਭਾਈ ਜੇ ਅਸਲ ਵਿੱਚ ਕੋਈ ਤੁਹਾਡਾ ਗੁਰ ਭਾਈ ਹੈ ਤਾਂ ਉਹ ਗੁਰ ਭਾਈ ਨੇ। ਗੁਰ ਭਾਈ ਦਾ ਮਤਲਬ ਜਿਹੜੇ ਇੱਕੋ ਗੁਰੂ ਦੇ ਸਿੱਖ ਨੇ, ਇੱਕੋ ਗੁਰੂ ਦੇ ਜਿਹੜੇ ਸਿੱਖ ਨੇ ਉਹ ਆਪਸ ਵਿੱਚ ਗੁਰ ਭਾਈ ਹਨ ਸਾਰੇ। ਕਹਿੰਦੇ ਗੁਰ ਭਾਈਆਂ ਦਾ ਜਿਹੜਾ ਅਸਲ ਰਿਸ਼ਤਾ ਹੈ ਇਹ ਸੱਚਾ ਸਾਕ ਹੈ, ਇਹ ਸੱਕਾ ਸੰਬੰਧ ਹੈ।
ਵਿਖਸੈ ਵੈਰ ਪ੍ਰਤੀਕਤ ਗੁਰ ਕੋ,
ਆਪਸ ਵਿੱਚ ਬੈਠ ਕੇ ਇੱਕ ਦੂਜੇ ਨਾਲ ਪ੍ਰੀਤ ਵਧਾਉਂਦੇ ਨੇ। ਭਾਈ ਦਾ ਮਤਲਬ ਪਾ ਜਾਣਾ, ਜਿਹੜਾ ਪਾਵੇ ਉਹ ਭਾਈ ਹੈ, ਤੇ ਗੁਰਸਿੱਖਾਂ ਨੂੰ ਤਾਂ ਗੁਰਸਿੱਖ ਹੀ ਪਾਉਂਦੇ ਨੇ, ਗੁਰਸਿੱਖਾਂ ਨੂੰ ਗੁਰਸਿੱਖਾਂ ਦਾ ਪਿਆਰ ਹੀ ਪਾਉਂਦਾ ਹੈ। ਔਰ ਇਸ ਪ੍ਰਕਾਰ ਨਾਲ ਫਿਰ ਆਪਸ ਵਿੱਚ ਮਿਲ ਕੇ ਪ੍ਰੀਤ ਵਧਾਉਂਦੇ ਨੇ, ਫਿਰ ਉਡੀਕ ਕਰ ਰਹੇ ਨੇ ਹੁਣ ਕਿ ਸਤਿਗੁਰੂ ਜੀ ਆਪਣੇ ਮਹਿਲਾਂ ਚੋਂ ਬਾਹਰ ਆਉਣ ਤੇ ਅਸੀਂ ਸਤਿਗੁਰੂ ਜੀ ਦੇ ਦਰਸ਼ਨ ਕਰੀਏ।
ਦਰਸ਼ਨ ਕਰਨ ਮਨੋਰਥ ਉਰ ਕੋ,
ਸਾਰਿਆਂ ਦੇ ਮਨ ਵਿੱਚ ਸਤਿਗੁਰਾਂ ਦੇ ਦਰਸ਼ਨ ਕਰਨ ਦਾ ਮਨੋਰਥ ਹੈ।
ਕੀਰਤਕ ਕਰਤ ਪਾਠ ਗੁਰਬਾਣੀ,
ਗੁਰਸਿੱਖ ਰਲ ਕੇ ਇਕੱਠੇ ਹੋ ਕੇ ਗੁਰਬਾਣੀ ਪੜ੍ਹਦੇ ਨੇ, ਇਕੱਠੇ ਹੋ ਕੇ ਇਕੱਤਰ ਹੋ ਕੇ ਗੁਰਬਾਣੀ ਪੜ੍ਹਦੇ ਨੇ। ਅੱਜ ਤੁਸੀਂ ਮੇਲਿਆਂ ਦਾ ਹਾਲ ਜਿਹੜਾ ਵੇਖਦੇ ਹੋ ਐਸਾ ਨਹੀਂ ਸੀ ਗੁਰੂ ਸਾਹਿਬ ਦੇ ਸਮੇਂ। ਅੱਜ ਤਾਂ ਜੋੜ ਮੇਲਿਆਂ ਚ ਬਾਣੀ ਕਿਤੇ ਪੜ੍ਹੀ ਸੁਣਾਈ, ਹਾਂ ਦੀਵਾਨਾਂ ਦੇ ਵਿੱਚ ਵੀ ਜੇ ਕਿਤੇ ਦੀਵਾਨ ਲੱਗੇ ਹੁੰਦੇ ਨੇ, ਕੀਰਤਨ ਕਥਾ ਜਾਂ ਢਾਡੀ ਸਿੰਘ ਲੱਗੇ ਹੁੰਦੇ ਨੇ, ਤੇ ਉੱਥੇ ਬਹੁਤੀ ਸੰਗਤ ਸੁੱਤੀ ਪਈ ਹੁੰਦੀ ਹੈ, ਲੰਮਾ ਪਈ ਹੁੰਦੀ, ਸੁਣਨ ਵਾਲੇ ਘੱਟ ਹੀ ਹੁੰਦੇ ਨੇ, ਬਹੁਤੇ ਤਾਂ ਤੂਤੀਆਂ ਹੀ ਵਜਾਈ ਜਾਂਦੇ ਨੇ। ਸਾਡੇ ਜਿਹੜੇ ਨੌਜਵਾਨ ਨੇ ਉੱਥੇ ਲੈ ਕੇ ਬੱਚਿਆਂ ਵਾਲੀਆਂ ਉਹ ਤੂਤੀਆਂ ਜੀਆਂ ਹੀ ਵਜਾਈ ਜਾਣਗੇ। ਸਾਰੇ ਮੇਲੇ ਦਾ ਮਾਹੌਲ ਹੀ ਜਿਹੜਾ ਹੈ ਉਹ ਵਿਗਾੜ ਕੇ ਇਹਨਾਂ ਨੇ ਰੱਖ ਦਿੱਤਾ ਹੈ, ਕਲਯੁਗ ਦਾ ਪਹਿਰਾ ਹੀ ਵਰਤਾ ਕੇ ਰੱਖ ਦਿੱਤਾ ਹੈ। ਪੁਰਾਣੇ ਸਮਿਆਂ ਚ ਗੁਰਸਿੱਖ ਬਹਿ ਜਾਂਦੇ ਸੀ ਇਕੱਠੇ ਹੋ ਕੇ, ਅੱਜ ਵਾਂਗੂ ਏਦਾਂ ਵੱਖੋ ਵੱਖਰੀਆਂ ਥਾਵਾਂ ਤੇ ਦੀਵਾਨ ਇੱਕੋ ਹੀ ਗੁਰੂ ਸਾਹਿਬ ਦਾ ਸਜਦਾ ਸੀ, ਉੱਥੇ ਸਾਰੀ ਸੰਗਤ ਮੇਵਦੀ ਨਹੀਂ ਸੀ, ਤੇ ਜਿੱਥੇ ਜਿੱਥੇ ਵੀ ਗੁਰਸਿੱਖਾਂ ਨੇ ਬੈਠੇ ਹੋਣਾ ਉਹ ਆਪਣਾ ਸਮਾਂ ਅਜਾ ਹੀ ਨਹੀਂ ਸੀ ਜਾਣ ਦਿੰਦੇ। ਕਹਿੰਦੇ ਭਾਈ ਇਹੋ ਜਿਹਾ ਸਮਾਂ ਦੁਬਾਰਾ ਨਹੀਂ ਲੱਭਣਾ, ਉਹਨਾਂ ਬਹਿ ਕੇ ਗੁਰਬਾਣੀ ਪੜ੍ਹਨੀ, ਕਿਸੇ ਨੇ ਜਪਜੀ ਸਾਹਿਬ ਸੁਣਾਉਣਾ, ਕਿਸੇ ਨੇ ਜਾਪ ਸਾਹਿਬ ਪੜ੍ਹਨਾ, ਕਿਸੇ ਨੇ ਸੁਖਮਣੀ ਸਾਹਿਬ, ਕਿਸੇ ਨੇ ਆਨੰਦ ਸਾਹਿਬ, ਕਿਸੇ ਨੇ ਇਸੇ ਤਰ੍ਹਾਂ ਬਾਣੀ। ਸਾਰੇ ਗੁਰਸਿੱਖ ਜਿਹੜੇ ਨੇ ਆਪਸ ਵਿੱਚ ਕਿਤੇ ਗੁਰਸਿੱਖ ਬੈਠੇ ਗੁਰਬਾਣੀ ਪੜ੍ਹਦੇ ਹਨ।
ਅਰਥਨ ਕਰਤ ਬਖਾਨੇ,
ਕਈ ਗੁਰਸਿੱਖ ਆਪਸ ਵਿੱਚ ਮਿਲ ਕੇ ਬੈਠ ਕੇ ਗੁਰਬਾਣੀ ਦੇ ਅਰਥ ਕਰਦੇ ਨੇ, ਅਰਥ ਬੋਧ ਕਹਿੰਦੇ ਨੇ ਇਹਨੂੰ, ਗੁਰਬਾਣੀ ਦਾ ਅਰਥ ਬੋਧ ਕਰਦੇ ਹਨ।
ਕਿਚਿਤ ਸੁਣੇ ਕਮਾਵੇ ਕੇ,
ਕਈ ਸੁਣਦੇ ਨੇ ਬਹਿ ਕੇ, ਪਰ ਸੁਣ ਕੇ ਫਿਰ ਕਈ ਕਮਾਈ ਵੀ ਕਰਦੇ ਨੇ, ਜੋ ਸੁਣਿਆ ਉਹਨੂੰ ਕਮਾਉਂਦੇ ਹਨ।
ਕੀਚਤ ਸਤ ਨਾਮ ਸਿਮਰੇ,
ਕਈ ਆਪਣੇ ਰੰਗ ਚ ਬੈਠੇ ਨੇ, ਸੱਚਾ ਨਾਮ ਵਾਹਿਗੁਰੂ 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 ਇਹ ਬੈਠਿਆਂ ਸਿਮਰੀ ਜਾਂਦੇ ਨੇ, ਆਪਣੀ ਸਾਧਨਾ ਵਿਚ ਧਿਆਨ ਵਿਚ ਬੈਠੇ ਹੋਏ।
ਕੀਚਤ ਅਰਥਨ ਪਦ ਸੰਵਾਦੈ,
ਕਈ ਅਰਥ ਪੜ ਕੇ ਫਿਰ ਉਹਨਾਂ ਅਰਥਾਂ ਦਾ ਸੰਵਾਦ ਕਰਦੇ ਹਨ, ਆਪਸ ਵਿਚ ਮਿਲ ਕੇ ਸੰਵਾਦ ਕਰਦੇ ਹਨ।
ਕਿਤਕ ਸਰਾਹਤ ਪ੍ਰਾਪਤ ਸਾਧੈ,
ਕਈ ਸਵਾਦ ਲੈ ਕੇ ਨਾ ਬਾਣੀ ਦੇ ਅਰਥਾਂ ਦਾ ਸਲਾਘਾ ਕਰਦੇ, ਕਹਿੰਦੇ ਵਾਹ ਕਮਾਲ, ਬੜੇ ਸੋਹਣੇ ਢੰਗ ਨਾਲ ਅਰਥ ਕੀਤੇ ਨੇ, ਬੜੇ ਸੁੰਦਰ ਢੰਗ ਨਾਲ ਇਸ ਸ਼ਬਦ ਨੂੰ ਗਾਇਨ ਕੀਤਾ, ਬੜੇ ਸੋਹਣੇ ਢੰਗ ਨਾਲ ਇਸ ਸ਼ਬਦ ਨੂੰ ਪੜਿਆ ਹੈ।
ਅਦਿਕ ਰੰਗ ਸੰਗਤ ਮੈਂ ਹੋਤ,
ਬੜੇ ਰੰਗ ਸਾਰੀ ਸੰਗਤ ਵਿਚ ਹੋ ਰਹੇ ਨੇ, ਆਨੰਦ ਹੀ ਆਨੰਦ ਵਰਤ ਰਿਹਾ ਹੈ।
ਕਰ ਕਰ ਪੰਗਤ ਆਨੰਦ ਉਦੋਤ,
ਭਗਤਾਂ ਰਲਾ ਰਲਾ ਕੇ ਬਹਿੰਦੇ ਨੇ ਸਿੱਖ, ਬੜਾ ਆਨੰਦ ਆਨੰਦ ਹੀ ਆਨੰਦ ਸ੍ਰੀ ਆਨੰਦਪੁਰ ਸਾਹਿਬ ਚ ਆਨੰਦ ਹੀ ਆਨੰਦ ਵਰਤ ਰਿਹਾ ਹੈ।
ਕਰੈ ਤਿਹਾਵਲ ਬਹੁਤ
ਬਹੁਤ ਸਾਰਾ ਧਨ ਖਰਚ ਕੇ ਕੜਾਹ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਤਿਆਰ ਕੀਤੀਆਂ ਜਾਂਦੀਆਂ ਨੇ।
ਗੁਰ ਅਰਦਾਸ ਉਚਰ ਤਿਸ ਮੇਰਾ,
ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸ ਕਰਦੇ ਨੇ, ਅਰਦਾਸ ਕਰਕੇ ਮਹਾਰਾਜ ਜੀ ਦੇ ਚਰਨਾਂ ਵਿਚ ਦੇਗ ਭੇਟ ਕਰਦੇ ਹਨ।
ਸਿੱਖ ਜੋੜ ਕਰ ਹੋਏ ਸਮੁਦਾਏ,
ਸਾਰੇ ਗੁਰਸਿੱਖ ਆਪਸ ਵਿਚ ਜੋੜ ਕੇ, ਜਿੱਥੇ ਜਿੱਥੇ ਕਿਸੇ ਦਾ ਦੀਵਾਨ ਸਜਦਾ ਫਿਰ ਉੱਥੇ ਜਦੋਂ ਸਮਾਪਤੀ ਹੁੰਦੀ ਹੈ ਦੀਵਾਨ ਦੀ, ਕੜਾਹ ਪ੍ਰਸ਼ਾਦ ਦੀ ਦੇਗ ਰੱਖ ਕੇ ਅਰਦਾਸ ਕਰਦੇ ਨੇ ਸਾਰੇ ਹੱਥ ਜੋੜ ਕੇ।
ਇੱਕ ਸਮ ਬਾਂਟ ਬਾਂਟ ਕਰ ਖਾਏ,
ਸਾਰਿਆਂ ਵਿੱਚ ਇੱਕ ਸਮ ਬਰਾਬਰ ਦੇਗ ਵੰਡੀ ਜਾਂਦੀ ਹੈ, ਇੱਕ ਸਮ ਬਰਾਬਰ ਦੇਗ ਦਾ ਸਾਰਿਆਂ ਵਿੱਚ ਵਰਤਾਰਾ ਦਿੱਤਾ ਜਾਂਦਾ ਹੈ। ਰਹਿਤਨਾਮਿਆਂ ਦੇ ਵੀ ਬਚਨ ਨੇ ਕਿ ਜਿਹੜਾ ਪ੍ਰਸ਼ਾਦ ਵਰਤਾਉਣ ਵਾਲਾ ਵਰਤਾਰਾ ਹੈ ਉਹ ਸਾਰਿਆਂ ਨੂੰ ਇੱਕ ਸਮਾਨ ਦੇਗ ਦੇਵੇ, ਇਹ ਨਹੀਂ ਕਿ ਕਿਸੇ ਨੂੰ ਘੱਟ ਕਿਸੇ ਨੂੰ ਬਹੁਤੀ। ਹਾਂ ਜੇ ਕੋਈ ਲੈਣ ਵਾਲਾ ਅੱਗੋਂ ਕਹੇ ਕਿ ਮੈਂ ਸੀਮਤ ਲੈਣੀ ਹੈ ਉਹ ਵੱਖਰੀ ਗੱਲ ਹੈ, ਪਰ ਵੰਡਣ ਵੇਲੇ ਜਿਹੜਾ ਵਰਤਾਵਾ ਹੈ ਉਹ ਆਪਣੀ ਬਿਰਤੀ ਵਿੱਚ ਦੁਆਇਸ਼ ਨਾ ਰੱਖੇ ਕਿ ਜਿਹੜੇ ਤਾਂ ਉਹਨੂੰ ਜਾਣਦੇ ਉਹਨਾਂ ਨੂੰ ਜ਼ਿਆਦਾ ਦੇਗ ਦਾ ਗੱਫਾ ਦੇਈ ਜਾਵੇ, ਜਿਹਨਾਂ ਨਾਲ ਉਹਦਾ ਵੈਰ ਵਿਰੋਧ ਆ ਉਹਨੂੰ ਦੇਵੇ ਹੀ ਨਾ, ਕੋਲੋਂ ਹੀ ਲੰਘ ਜੇ ਮੱਥਾ ਵਟਾ ਕੇ, ਐਸਾ ਨਾ ਹੋਵੇ। ਕਹਿੰਦੇ ਸਾਰੇ ਸਿੱਖ ਬਰਾਬਰ ਆਪਸ ਵਿੱਚ ਵੰਡ ਕੇ ਦੇਗ ਛਕਦੇ ਹਨ।
ਕਹੂੰ ਪੁਰਾਣਨ ਕੀ ਹੋਏ ਕਥਾ,
ਕਈ ਥਾਵਾਂ ਤੇ ਪੁਰਾਣਾਂ ਦੀ ਕਥਾ ਹੁੰਦੀ, ਪੁਰਾਣਾਂ ਦੀ ਕਥਾ ਦਾ ਮਤਲਬ ਕੀ ਹੈ ਕਿ ਪੁਰਾਣਾਂ ਦੇ ਵਿੱਚ ਜਿਹੜੇ ਜੰਗਾਂ ਯੁੱਧਾਂ ਦੇ ਪ੍ਰਸੰਗ ਨੇ, ਜੰਗ ਯੁੱਧਾਂ ਦੇ ਵੀਰ ਅਸੀਂ ਸੂਰਮਿਆਂ ਦੇ ਜਿਹੜੇ ਪ੍ਰਸੰਗ ਨੇ ਉਹਨਾਂ ਪ੍ਰਸੰਗਾਂ ਦੀ ਸੂਰਮਿਆਂ ਦੀ ਕਥਾ ਹੁੰਦੀ ਹੈ।
ਪ੍ਰਥਮ ਪਟਨ ਕੇ ਰਣ ਪੇ ਜਸਾ,
ਜਿਵੇਂ ਉਹ ਪਹਿਲਾਂ ਸੂਰਮੇ ਹੋਏ ਸਤਿਯੁਗ ਤ੍ਰੇਤੇ ਦੁਆਪਰ ਵਿੱਚ, ਉਹਨਾਂ ਸੂਰਮਿਆਂ ਦੇ ਜਿਹੜੇ ਪ੍ਰਸੰਗ ਨੇ ਕਿਵੇਂ ਕਿਵੇਂ ਉਹ ਲੜਦੇ ਰਹੇ, ਉਹਨਾਂ ਸੂਰਮਿਆਂ ਦੀਆਂ ਕਥਾਵਾਂ ਜਿਹੜੀਆਂ ਨੇ ਉਹ ਗੁਰੂ ਕੇ ਸਿੱਖ ਸੁਣਦੇ ਨੇ ਸੁਣਾਉਂਦੇ ਨੇ।
ਮਿਲੇ ਕਵੀ ਗਣ ਕਾਵ ਬਣਾਵੇ,
ਜਿਹੜੇ ਕਵੀ ਗਣ ਨੇ ਉਹ ਮਿਲ ਕੇ ਕਾਵ ਛੰਦ ਵਿੱਚ ਉਹਨਾਂ ਸਾਰੇ ਪੁਰਾਣਾਂ ਦੀ ਕਥਾ ਜਿਹੜੀ ਆ ਸੂਰਮਿਆਂ ਯੋਧਿਆਂ ਦੀ ਉਹ ਕਥਾ ਫਿਰ ਕਵੀ ਛੰਦਾਂ ਦੇ ਵਿੱਚ ਉਚਾਰਨ ਕਰਦੇ ਹਨ।
ਧਨ ਸਮਦਾਏ ਰੋਜ਼ ਕੋ ਪਾਵੇ,
ਜਿਵੇਂ ਕਵੀ ਕੋਇਰ ਆਇਆ ਸੀ ਪਰਸੋਂ ਦੀ ਕਥਾ ਵਿੱਚ ਮਹਾਰਾਜ ਜੀ ਦੇ ਚਰਨਾਂ ਚ, ਤੇ ਕਵੀ ਕੋਇਰ ਨੇ ਜਿਹੜਾ ਮਹਾ ਭਾਰਤ ਦਾ ਦਰੋਣ ਪਰਵ ਹੈ ਉਹਦਾ ਅਨੁਵਾਦ ਕੀਤਾ, ਦਰੋਣ ਪਰਵ ਦੇ ਵਿੱਚ ਜਿੱਥੇ ਯੋਧਿਆਂ ਦੀ ਗੱਲ ਆਈ ਉਹਨਾਂ ਦਾ ਅਨੁਵਾਦ ਕੀਤਾ ਹੈ। ਇਸ ਤਰ੍ਹਾਂ ਹੋਰ ਵੀ ਕਈ ਕਵੀਆਂ ਨੇ, ਕਵੀ ਟਹਿਕਣ ਕੰਕਣ ਹੋਣਾ ਨੇ ਮਹਾਭਾਰਤ ਦੇ ਕਈ ਪਰਵਾਂ ਦਾ ਅਨੁਵਾਦ ਕੀਤਾ, ਜਿਨ੍ਹਾਂ ਦੇ ਵਿੱਚ ਯੋਧਿਆਂ ਸੂਰਮਿਆਂ ਦੀਆਂ ਕਥਾਵਾਂ ਸਨ, ਔਰ ਉਹਨਾਂ ਕਥਾਵਾਂ ਨੂੰ ਗੁਰੂ ਕੇ ਸਿੱਖ ਸੂਰਮੇ ਪੜ੍ਹਦੇ ਨੇ, ਔਰ ਪੜ੍ਹ ਕੇ ਸੂਰਮਤਾਈ ਨੂੰ ਬੀਰਸੀ ਬਿਰਤੀ ਨੂੰ ਧਾਰਨ ਕਰਦੇ ਹਨ।
ਗੁਣੀ ਲੁਹਾਰ ਲੋਕੋ ਕਰਤੇ,
ਬੜੇ ਬੜੇ ਗੁਣੀ ਲੁਹਾਰ ਜਿਹੜੇ ਨੇ ਉਹ ਗੁਰੂ ਘਰ ਵਿੱਚ ਆ ਕੇ ਰਹਿੰਦੇ ਨੇ, ਕਾਰੀਗਰੀ ਕਰਦੇ ਨੇ, ਉਹ ਲੁਹਾਰ ਜਿਹੜੇ ਨੇ ਉਹ ਲੋਹਾ ਘੜਦੇ ਨੇ ਬੜੇ ਸੋਹਣੇ ਢੰਗ ਨਾਲ।
ਸ਼ਸਤਰੇ ਅਜਾਇਬ ਬੋਬਿਦ ਧਰਤੇ,
ਬੜੇ ਬੜੇ ਅਜਾਇਬ ਬੜੇ ਬੜੇ ਸੁੰਦਰ ਸ਼ਸਤਰ ਲੋਹੇ ਦੇ ਉਹ ਬਣਾਉਂਦੇ ਨੇ, ਬੜਾ ਲੋਹਾ ਵੀ ਬਣਾਉਣ ਵਾਸਤੇ ਜਿਹੜਾ ਚੰਗਾ ਲੁਹਾਰ ਹੈ ਉਹ ਪਹਿਲਾਂ ਲੋਹਾ ਘੜਨ ਵਾਸਤੇ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਗਾਲਦਾ ਹੈ, ਉਹਦੀ ਸਾਰੀ ਮੈਲ ਕੱਢ ਕੇ ਜਦੋਂ ਪੂਰਾ ਸ਼ੁੱਧ ਹੋ ਜਾਂਦਾ ਹੈ ਤੇ ਪਹਿਲਾਂ ਮਣਾ ਮੂੰਹ ਲੋਹਾ ਹੁੰਦਾ, ਕੁੱਟਦਿਆਂ 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 ਜਦੋਂ ਥੋੜਾ ਜਿਹਾ ਰਹਿ ਜਾਂਦਾ ਫਿਰ ਉਹ ਬੜਾ ਕੀਮਤੀ ਹੋ ਜਾਂਦਾ ਲੋਹਾ, ਫਿਰ ਉਹਦੇ ਸ਼ਸਤਰ ਜਿਹੜੇ ਨੇ ਉਹ ਲੁਹਾਰ ਬਣਾਉਂਦੇ ਨੇ, ਬੜੇ ਬੜੇ ਅਜਾਇਬ ਸੋਹਣੇ ਸ਼ਸਤਰ ਬਣਾਉਂਦੇ ਹਨ।
ਤੋਮਰ ਤੀਰ ਤੁਪਕ ਤਰਵਾਰ,
ਬੰਦੂਕਾਂ ਬਣਾਉਂਦੇ ਨੇ, ਬਰਛੀਆਂ ਬਣਾਉਂਦੇ ਨੇ, तीर बनाउंदे ने तलवारां बनाउंदे हन
घर घर अर्पित है हथियार
बड़े बड़े सोहने हथियार घड़ घड़ के ओ महाराज सच्चे पातशाह जी दे चरणा विच अर्पण करदे ने भेट करदे ने
जितक जगत में गुनी जे नाना
और इस प्रकार नाल जिन्ने जगत विच गुणी नाना प्रकार दे गुणी लोक हन
निज निज विद्या करे माना
वो सारे आके आपो अपनी विद्या दा प्रगटावा कर देने गुरु दरबार विच
अर्पण कर कर गुरु रिझावे
सोहणिया सोहणिया वस्तुआं अपनी विद्या अनुसार बना के भेट करके गुरु साहब नूं रिझाउंदे हन
मन भाव तन को पावे
मन भौंदी माया उहनां नूं गुरु चरणा चो प्राप्त हुंदी है
सुन जस दूर दूर ते आए
सतगुरां दा जस सुन के दूरों दूरों बड़े बड़े विद्यावान गुणी जेड़े लोक ने चाहे कोई वधिया शस्त्र बनाने जानदा है चाहे कोई वधिया बंदूकां कमाना चाहे कोई घोड़ियां दियां काठियां बनाउणियां जानदा है कपड़े वस्त्र सीवणे जानदा है बड़े बड़े गुणी जा आके श्री आनंदपुर साहब महाराज जी कोल रहिंदे हन
बने तनाड़ निकेत सिधाए
बड़े बड़े तनाड़ शाहूकार बन के गुरु घरों वापस अपने घरां नूं जांदे हन
सब मिल फागन मास बितायो
सारिआं ने मिल के फगण दा महीना बतीत कीता है
खिलत फागे आनंद उपायो
फाग खेडदे ने सिख आपस विच बड़ा आनंद वधाउंदे ने बड़ियां खुशियां वधदियां ने
इस प्रकार सिख संगत बार चाचर खेलत मिल मिल जार
इस प्रकार नाल संगता आपस विच मिल के चाचर खेडदे ने होली खेडदे ने एक दूजे ते अज भी आनंदपुर साहब चले जा होले महल्ले वाले दिन फौजा रंग विच रंगियां होंदियां गुलाल दियां मुठां भर के एक दूजे ते सुटदे ने रंगे हुए हुंदे ने कहिंदे इस प्रकार नाल चाचर खेडदे सिख आपस विच मिल के
दर्शन देन हित गुर पूरे
दीवान सजाया महाराज जी ने होले महल्ले वाले दिन दर्शन देन वास्ते गुरु साहब दी इच्छा होई
बोले बाकन श्री मुकरूरे
गुरु गरीब नवाज सच्चे पातशाह जी ने आग्या कीती हुक्म कीता
तंग दमदमा जा
भाई जेड़ा उच्चा दमदमा भाव जिथे तख्त श्री केसगढ़ साहब इथे महाराज जी जोड़ मेलियां ते दीवान सजाया करदे सी संगत बहुत हुंदी सी खुली जगह सी इथे महाराज जी ने हुक्म कीता कि उच्चे दमदमे ते भाई दीवान सजाया जावे
रचो फर्श को अद्भुतता
और सोहने फर्श उथे जाके रच दियो बना दियो
अपर सकली की जय तैयारी
ओ सारियां तैयारियां कर दतियां जान
सब संगत के गमन डेरे सुद दर्शन की कैस बेरे
महाराज जी ने कह दिता के सारिया संगता दे डेरिया विच सुनेहे भेज दियो के जिना जिना माइया भाइया ने दर्शन करने ने सारे उच्चे दमदमे ते हाजिर हो जान दरबार विच हाजिर हो जान
करे मेवड़ा ए सब का
काम सारा मेवड़े ने करना है
कीचे सकल समाज तैयार
मेवड़िया दी ड्यूटी लाई के तुसी सारा समाज तैयार करो
सुन कर दास हुकम गुर केरे गए दमदमे ऊच वडेरे
सतगुरु सच्चे पातशाह जी दा हुक्म सुन के सेवादार दास जिथे हुक्म सी उच्चे दमदमे ते दीवान सजाउण दा उथे गए हन
जो को आए सो तत्छिन करे
और जो महाराज जी दी आग्या सी ओ तत्छिन सेवा संभाल कीती आ सिखा ने
खेले फार सोज सब दरे
फार खेडन वास्ते सारी सोज समगरी उथे अलता ते गुलाल आदक लिया के रख दिता है
सब संगत को सुध तर होए
गुरु साहब जी दे दीवान दे विच आउण वास्ते सारिया संगतां नूं खबर सुध पहुंच गई
हे आनंद आए सब कोई
सारिआं दे अंदर भारी आनंद वरत गया है
अपनी अपनी लीन अकोरे
आपो अपनिया कोरां लै के पिटावां लै के गुरु साहब दे चरणां च भेट करन लई
हुण समाज खेलन कोरे
खेडण वास्ते जो समाज लैके आए हन
सीत पोशाक सकल गुर पैरे
दसवें पातशाह ने अपने शरीर ते अज सफेद रंग दी पोशाक ਚਿੱਟੇ ਰੰਗ ਦੀ ਪੋਸ਼ਾਕ ਧਾਰਨ ਕੀਤੀ ਹੈ।
ਅਦਭੁਤ ਦੁੱਤ ਸਭ ਤਨ ਪਰ ਠਹਿਰੇ,
ਸਾਰੇ ਸਰੀਰ ਤੇ ਅਦਭੁਤ ਆਭਾ ਅਦਭੁਤ ਸੋਭਾ ਸਰੀਰ ਦੇ ਉੱਤੇ ਠਹਿਰੀ ਮਹਾਰਾਜ ਜੀ ਦੇ ਉੱਤੇ।
ਹੀਰੇ ਲਗੇ ਜਵਾਹਰ,
ਮੋਤੀ ਹੀਰੇ ਜਵਾਹਰਾਤ ਦਾ ਸ਼ਿੰਗਾਰ ਮਹਾਰਾਜ ਜੀ ਦੇ ਸਰੀਰ ਤੇ ਤਨ ਤੇ ਕੀਤਾ ਹੋਇਆ।
ਅਲੰਕਾਰ ਪੈਰੇ ਦੁੱਤ ਦਾ,
ਬੜੇ ਸੋਹਣੇ ਅਲੰਕਾਰ ਗਹਿਣੇ ਜਿਨ੍ਹਾਂ ਦੀ ਬੜੀ ਸੋਹਣੀ ਸੋਭਾ ਜਾਹਰ ਹੈ ਪ੍ਰਗਟ ਹੈ, ਉਹ ਗਰੀਬ ਨਿਵਾਜ ਜੀ ਨੇ ਧਾਰਨ ਕੀਤੇ ਹਨ।
ਨਿਕਸੇ ਮੰਦਰ ਤੇ ਚਲ ਗਾਏ,
ਔਰ ਸਤਿਗੁਰੂ ਜੀ ਆਪਣੇ ਮੰਦਰਾਂ ਵਿੱਚੋਂ ਮਹਿਲਾਂ ਚੋਂ ਬਾਹਰ ਨਿਕਲੇ ਨੇ, ਚੱਲ ਕੇ ਬਾਹਰ ਆਏ ਹਨ।
ਭੱਟ ਨਕੀਬ ਬੋਲੇ ਅਗਵਾਏ,
ਅੱਗੇ ਅੱਗੇ ਭੱਟ ਨਕੀਬ ਸਤਿਗੁਰੂ ਜੀ ਦਾ ਜਸ ਕਰਦੇ ਆ ਰਹੇ ਨੇ। ਦਸਵੇਂ ਪਾਤਸ਼ਾਹ ਜੀ ਦੇ ਆਮਦ ਬਾਰੇ ਅੱਗੇ ਅੱਗੇ ਸੰਗਤਾਂ ਨੂੰ ਸੁਚੇਤ ਕਰਦੇ ਆ ਰਹੇ ਨੇ।
ਸਿਰ ਪਰ ਚਵਲ ਟੁਰਤ ਬਦ ਸ਼ੋਭਾ,
ਸਤਿਗੁਰੂ ਜੀ ਦੇ ਸੀਸ ਉੱਤੇ ਬੜਾ ਸੁੰਦਰ ਚਵਰ ਝੂਲਦਾ ਹੈ।
ਬਿਕ ਪ੍ਰਭ ਪ੍ਰਭਾ ਕੌਣ ਨੇ ਲੋਭਾ,
ਐਸੀ ਸੋਹਣੀ ਪ੍ਰਭਾ ਕਿਹੜਾ ਹੈ ਐਸਾ ਜਿਹੜਾ ਦਸਵੇਂ ਪਾਤਸ਼ਾਹ ਦੇ ਸਰੂਪ ਨੂੰ ਵੇਖੇ ਤੇ ਉਹਦਾ ਮਨ ਲੋਭੀ ਨਾ ਹੋ ਜਾਏ, ਉਹਦਾ ਮਨ ਲੁਭਾਏ ਮਾਨ ਨਾ ਹੋ ਜਾਏ।
ਮੰਦ ਮੰਦ ਤੈ ਕੋ ਚਲ ਆਏ, ਜਹਾਂ ਦਮ ਦਮਾ ਉੱਚ ਆਏ।
ਸਤਿਗੁਰੂ ਜੀ ਨੇ ਅੱਜ ਅੰਮ੍ਰਿਤ ਵੇਲੇ ਮੁੱਖ ਵਾਕ ਬਖਸ਼ਿਆ, ਉਹਦੇ ਵਿੱਚ ਬਚਨ ਆਇਆ, ਤੇਰੇ ਮੁੰਦ ਕਟਾਰੇ ਜੇਵੜਾ, ਤੇਰੇ ਲੋਭੀ ਲੋਭ ਲੁਭਾਇਆ। ਐਸੇ ਸੁੰਦਰ ਨੇਤਰ ਮਹਾਰਾਜ ਜੀ ਦੇ ਕਿ ਲੋਭੀ ਮੇਰੇ ਲੋਭੀ ਮਨ ਨੂੰ ਲੁਭਾ ਲਿਆ, ਇਸ ਤਰ੍ਹਾਂ ਅਰਥ ਕਰਦੇ ਮਹਾਂਪੁਰਖ। ਕਹਿੰਦੇ ਮਹਾਰਾਜ ਜੀ ਦੇ ਦਰਸ਼ਨ ਐਸੇ ਨੇ ਜਿਨ੍ਹਾਂ ਨੂੰ ਵੇਖ ਕੇ ਸਾਰਿਆਂ ਦਾ ਮਨ ਲੁਭਾਏ ਮਾਨ ਹੋ ਜਾਂਦਾ ਹੈ। ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਕੇ ਜਿੱਥੇ ਉੱਚੇ ਦਮਦਮੇ ਤੇ ਸਾਹਿਬ ਦਾ ਦੀਵਾਨ ਸਜਿਆ, ਉੱਥੇ ਚੱਲ ਕੇ ਆਏ ਹਨ।
ਉੱਪਰ ਚੜੇ ਸੁਪਾਨ ਘਨੇਰੇ,
ਪੌੜੀਆਂ ਲੱਗੀਆਂ ਹੋਈਆਂ ਸਨ, ਪੌੜੀਆਂ ਰਾਹੀਂ ਚੜ ਕੇ ਮਹਾਰਾਜ ਜੀ ਉੱਤੇ ਆਏ ਹਨ।
ਪਾਛੇ ਗਮਨਤ ਸਿੱਖ ਇਸ ਮੇਰੇ,
ਪਿੱਛੇ ਗੁਰੂ ਕੇ ਪਿਆਰ ਵਾਲੇ ਜਿਹੜੇ ਸਿੱਖ ਨੇ, ਨਿਕਟਵਰਤੀ ਸਿੱਖ ਨੇ, ਉਹ ਨਾਲ ਹਨ।
ਸਵਰਨ ਸਿੰਘਾਸਨ ਡਾਸਿਓਰੂਰੇ,
ਸਿੰਘਾਸਨ ਤੇ ਸਤਿਗੁਰੂ ਜੀ ਬੈਠਦੇ ਨੇ, ਉਹ ਸਿੰਘਾਸਨ ਸੋਨੇ ਦਾ ਬਣਿਆ ਹੋਇਆ। ਸਵਰਨ, ਸਵਰਨ ਨਾਮ ਹੈ ਸੋਨੇ ਦਾ, ਸੋਨੇ ਦਾ ਸਿੰਘਾਸਨ ਹੈ ਜਿਹਦੇ ਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੈਠਣਾ ਹੈ।
ਉੱਪਰ ਬੈਠ ਗਏ ਗੁਰਪੂਰੇ,
ਬੜਾ ਸੋਹਣਾ ਸੋਨੇ ਦਾ ਸਿੰਘਾਸਨ, ਉਹਦੇ ਤੇ ਪੂਰੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਣ ਕੇ ਬੈਠੇ ਹਨ।
ਚਮਰਦਾਰ ਪਾਚੇ ਹੋਏ ਖਰੇ,
ਚਮਰਵਰਦਾਰ ਮਹਾਰਾਜ ਜੀ ਦੇ ਸੀਸ ਦੇ ਪਿਛਲੇ ਪਾਸੇ ਖਲੋਤਾ ਹੈ ਔਰ ਆਪਣੇ ਮਹਾਰਾਜ ਜੀ ਦੇ ਸੀਸ ਉੱਤੇ ਚਵਰ ਝੁਲਾ ਰਿਹਾ ਹੈ।
ਬਾਰ ਬਾਰ ਟੋਰਨ ਕੋ ਕਰਿਓ,
ਬਾਰ ਬਾਰ ਉਹ ਚਵਰ ਫੇਰਦਾ, ਮਹਾਰਾਜ ਜੀ ਦੇ ਸੀਸ ਉੱਤੇ ਚਵਰ ਝੁਲਾਉਂਦਾ ਹੈ।
ਸਿੱਖ ਮਸੰਦ ਸਮੀਪੀ ਆਏ,
ਬਹੁਤ ਸਾਰੇ ਸਿੱਖ ਮਸੰਦ ਮਹਾਰਾਜ ਜੀ ਦੇ ਕੋਲ ਚੱਲ ਕੇ ਆ ਗਏ।
ਚੌਂਦਿਸ਼ ਬੈਠੇ ਬੀਚ ਸੁਆਏ,
ਚਾਰੇ ਪਾਸੇ ਆ ਕੇ ਬੈਠ ਗਏ ਵਿੱਚ ਸੋਨੇ ਦੇ ਸਿੰਘਾਸਣ ਦੇ ਉੱਤੇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਬੈਠੇ ਸੋਭਨੀਕ ਹੋ ਰਹੇ ਨੇ।
ਸੰਗਤ ਬ੍ਰਿੰਦੇ ਆਵਨੇ ਲਾਗੇ,
ਅੰਤ ਸੰਗਤਾਂ ਚੱਲ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਉਣ ਲੱਗੀਆਂ ਹਨ।
ਦੇਤ ਦਰਸ ਪ੍ਰਭ ਲਾਗੇ ਅਨੁਰਾਗੇ,
ਸਭ ਨੂੰ ਅਨੁਰਾਗੀ ਵੇਖ ਕੇ, ਪ੍ਰੇਮੀ ਵੇਖ ਕੇ, ਭਾਵਨਾ ਨਾਲ ਭਰਿਆ ਹੋਇਆ ਨੂੰ ਵੇਖ ਕੇ ਸਭ ਨੂੰ ਦਸਵੇਂ ਪਾਤਸ਼ਾਹ ਖੁੱਲੇ ਦਰਸ਼ਨ ਦਦਾਰ ਬਖਸ਼ ਰਹੇ ਨੇ।
ਅਰਪਣ ਲਗੇ ਅਨੇਕ ਅਕੋਰ,
ਅਨੇਕਾਂ ਪ੍ਰਕਾਰ ਦੀਆਂ ਅਕੋਰਾਂ ਗੁਰੂ ਸਾਹਿਬ ਦੇ ਚਰਨਾਂ ਚ ਸਿੱਖ ਭੇਟ ਕਰਦੇ ਹਨ।
ਬਾਰ ਬਾਰ ਬੰਦਾ ਕਰ ਜੋਰ,
ਬਾਰ ਬਾਰ ਬਾਰੰਬਾਰ ਸਤਿਗੁਰਾਂ ਦੇ ਚਰਨਾਂ ਵਿੱਚ ਵੰਦਨਾ ਕਰਦੇ ਹੱਥ ਜੋੜ ਜੋੜ ਕੇ।
ਹੁਣ ਪ੍ਰਭ ਪਰ ਗੁਲਾਲ ਛਿੜਕਾਏ,
ਇਸ ਤਰ੍ਹਾਂ ਫਿਰ ਸਤਿਗੁਰੂ ਜੀ ਦੇ ਉੱਤੇ ਆ ਕੇ ਗੁਲਾਲ ਵੀ ਛਿੜਕ ਦੇ ਕਈ ਗੁਰਸਿੱਖ ਮਹਾਰਾਜ ਜੀ ਦੀਆਂ ਖੁਸ਼ੀਆਂ ਲੈਂਦੇ ਨੇ।
ਅਲਤਾ ਗਨ ਸੁਗੰਧ ਮੈਂ ਪਾਏ,
ਵਿੱਚ ਬੜੀ ਸੁੰਦਰ ਅਲਤਾ ਸੁਗੰਧੀ ਮਿਲਾਈ ਹੋਈ ਹੈ।
ਆਪਸ ਮੈਂ ਸਿੱਖ ਖੇਲਣ ਲਾਗੇ,
ਇਸ ਤਰ੍ਹਾਂ ਗੁਰਸਿੱਖ ਵੀ ਆਪਸ ਵਿੱਚ ਖੇਡਣ ਲੱਗੇ ਹਨ। ਹੋਲੀ ਕੀਨੀ ਸੰਤ ਸੇਵ, ਪ੍ਰਭ ਸੰਗੀ ਮਿਲ ਖੇਲਣ ਲਾਗ, ਇਸ ਤਰ੍ਹਾਂ ਕਹਿੰਦੇ ਸਿੱਖ ਆਪਸ ਵਿੱਚ ਵੀ ਮਿਲ ਕੇ ਇੱਕ ਦੂਜੇ ਨਾਲ ਫਾਗ ਖੇਡਦੇ ਹਨ।
ਰੰਗੇ ਅਨੇਕਨ ਮੈਂ ਪਟ ਪਾਗੇ,
ਅਨੇਕਾਂ ਰੰਗਾਂ ਦੇ ਨਾਲ ਸਾਰਿਆਂ ਦੇ ਕੱਪੜੇ ਰੰਗੇ ਹੋਏ ਨੇ, ਬਸਤਰ ਰੰਗੇ ਹੋਏ ਨੇ।
ਕਹੂੰ ਕਹਾਂ ਲਗ ਕੋਤਕ ਘਨੇ,
ਕਿੱਥੋਂ ਤੱਕ ਵਰਣਨ ਕਰੀਏ ਕਿ ਕਿੰਨੀਆਂ ਖੁਸ਼ੀਆਂ, ਕਿੰਨੇ ਆਨੰਦ, ਕਿਤਨੇ ਕੌਤਕ ਸ੍ਰੀ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਦਰਬਾਰ ਵਿੱਚ ਵਰਤ ਰਹੇ ਨੇ, ਉਹ ਕਥੇ ਨਹੀਂ ਜਾ ਸਕਦੇ। ਕਿੱਥੋਂ ਤੱਕ ਕਹੀਏ, ਕਿੱਥੋਂ ਤੱਕ ਵਰਣੀਏ।
ਹਿਰਦੇ ਆਨੰਦ ਬਿਲੰਦਾ ਸਨੈ,
ਸਾਰਿਆਂ ਦੇ ਹਿਰਦਿਆਂ ਵਿੱਚ ਬੜਾ ਭਾਰੀ ਆਨੰਦ ਹੈ, ਸਭ ਦੇ ਹਿਰਦਿਆਂ ਵਿੱਚ ਭਾਰੀ ਆਨੰਦ ਵਰਤ ਰਿਹਾ।
ਕਰੀ ਕਾਮਨਾ ਪੂਰਨ ਉਰ ਕੇ,
ਸਾਰਿਆਂ ਦੀਆਂ ਕਾਮਨਾਵਾਂ ਸਤਿਗੁਰਾਂ ਪੂਰਨ ਕੀਤੀਆਂ, ਕੋਈ ਐਸਾ ਨਹੀਂ ਜਿਹਦੀ ਕਾਮਨਾ ਪੂਰੀ ਨਾ ਹੋਈ ਹੋਵੇ। ਸਭ ਦੀਆਂ ਕਾਮਨਾਵਾਂ ਮਹਾਰਾਜ ਦਸ਼ਮੇਸ਼ ਜੀ ਨੇ ਪੂਰਨ ਕੀਤੀਆਂ ਹਨ।
ਜੋ ਜੋ ਚੈ ਤੋ ਟਿਕ ਗੁਰ ਕੇ,
ਜਿਹੜਾ ਜਿਹੜਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲੋਂ ਜੋ ਕੁਝ ਚਾਹੁੰਦਾ ਸੀ ਉਹ ਮਹਾਰਾਜ ਜੀ ਦੇ ਕੋਲੋਂ ਉਹਨਾਂ ਨੂੰ ਪ੍ਰਾਪਤ ਹੋਇਆ।
ਦਰਸ਼ਨ ਬਦਨ ਚੰਦ ਕੋ ਕਰੈ,
ਚੰਦਰਮਾ ਜੈਸਾ ਸੋਹਣਾ ਰੁੱਖਣ ਮੁਖੜਾ ਗੁਰੂ ਕਲਗੀਧਰ ਦਾ, ਚੰਨ ਵਰਗੇ ਸੋਹਣੇ ਮੁਖੜੇ ਦੇ ਦੀਦਾਰ। ਗੁਰੂ ਕੇ ਸਿੱਖ ਬੜੇ ਪਿਆਰ ਨਾਲ, ਬੜੀ ਭਾਵਨਾ ਤੇ ਅਦਬ ਤੇ ਸਤਿਕਾਰ ਨਾਲ ਕਰ ਰਹੇ ਨੇ।
ਬ੍ਰਿੰਦ ਚਕੋਰ ਤ੍ਰਿਪਤ ਨੈ ਦਰੈ,
ਸਿੱਖ ਤਾਂ ਚਕੋਰ ਹੀ ਬਣੇ ਹੋਏ ਨੇ। ਜਿਵੇਂ ਚੰਨ ਨੂੰ ਵੇਖ ਕੇ ਚਕੋਰ ਨਹੀਂ ਰੱਜਦਾ, ਏਦਾਂ ਚਕੋਰਾਂ ਵੱਤ ਬਣੇ ਹੋਏ ਸਿੱਖ ਗੁਰੂ ਰੂਪੀ ਚੰਦਰਮਾ ਨੂੰ ਵੇਖ ਵੇਖ ਇੱਕ ਟੱਕੀ ਲਾ ਕੇ ਦਰਸ਼ਨ ਕਰ ਕਰਕੇ ਬਲਿਹਾਰ 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 ਜਾ ਰਹੇ ਨੇ।
ਮੋਹਤ ਮਨ ਕੋ ਸੁੰਦਰ ਤਾਏ,
ਕਹਿ ਰਹੇ ਨੇ ਤੇਰੇ ਦਰਸ਼ਨ ਵਿੱਟੋਂ ਖੰਨੀਆਂ ਬੰਝਾ, ਤੇਰੇ ਨਾਮ ਵਿੱਟੋਂ ਕੁਰਬਾਨੋ। ਹੇ ਪ੍ਰਭੂ, ਤੇਰੇ ਦਰਸ਼ਨਾਂ ਤੋਂ ਬਲਿਹਾਰ, ਤੇਰੇ ਨਾਮ ਤੋਂ ਕੁਰਬਾਨ, ਤੇਰੇ ਦਰਸ਼ਨ ਵਿੱਟੋਂ ਖੰਨੀਆਂ ਬੰਝਾ, ਤੇਰੇ ਨਾਮ ਵਿੱਟੋਂ ਕੁਰਬਾਨੋ। ਜਾ ਤੂੰ ਤਾਂ ਮੈਂ ਮਾਣ ਕੀਆ ਹੈ, ਤੁਝ ਬਿਨ ਕਿਹਾ ਮੇਰਾ ਮਾਣੋ। ਇਸ ਤਰ੍ਹਾਂ ਗੁਰੂ ਕੇ ਸਿੱਖ ਗੁਰੂ ਪਿਆਰ ਵਿੱਚ ਰੰਗੇ ਹੋਏ ਭਿੱਜੇ ਹੋਏ ਨੇ।
ਕੋ ਅਸਮੰਦ ਜਿਨੈ ਬਿਰਮਾਏ,
ਸਤਿਗੁਰੂ ਜੀ ਦਾ ਸਰੂਪ ਇਤਨਾ ਸੁੰਦਰ ਹੈ, ਮਨ ਨੂੰ ਮੋਹ ਲੈਣ ਵਾਲਾ, ਕਿਸਾ ਕਿਹੜਾ ਐਸਾ ਮੰਦ ਭਾਗਾ ਵਾਲਾ ਹੈ। ਕਹਿੰਦੇ ਕਿਹੜਾ ਐਸਾ ਮੰਦ ਹੈ ਜਿਹੜਾ ਸਤਿਗੁਰਾਂ ਦੇ ਦਰਸ਼ਨ ਕਰੇ ਤੇ ਮੋਹਿਤ ਨਾ ਹੋ ਜਾਏ, ਉਹਦਾ ਮਨ ਮੋਹਿਆ ਨਾ ਜਾਵੇ।
ਬੜੇ ਉਤਸ਼ਵ ਕਰ ਖੇਲਨ ਫਾਗ,
ਬੜਾ ਉਤਸ਼ਵ ਹੋ ਰਿਹਾ, ਫਾਗ ਖੇਡਿਆ ਜਾ ਰਿਹਾ ਹੈ।
ਦੇਖ ਬਦੇ ਸਿੱਖਣ ਅਨੁਰਾਗ,
ਵੇਖ ਵੇਖ ਕੇ ਗੁਰਸਿੱਖਾਂ ਦੇ ਹਿਰਦਿਆਂ ਵਿੱਚ ਅਨੁਰਾਗ ਵੱਧ ਰਿਹਾ ਹੈ। ਗੁਰਸਿੱਖਾਂ ਦੇ ਹਿਰਦੇ ਅਨੁਰਾਗ ਨਾਲ ਭਰ ਰਹੇ ਹਨ।
ਅੱਛੀ ਰੀਤ ਦਰਸ਼ਕੋ ਦੀਨ,
ਬੜੀ ਸੋਹਣੀ ਰੀਤ ਨਾਲ ਸਤਿਗੁਰੂ ਜੀ ਨੇ ਸਭ ਨੂੰ ਦਰਸ਼ਨ ਦਿੱਤੇ ਹਨ।
ਪੁਨੀ ਉੱਠ ਬੇ ਚਿੱਤ ਸਤਿਗੁਰ ਕੀਨ,
ਮਹਾਰਾਜ ਜੀ ਨੇ ਦਰਬਾਰ ਵਿੱਚੋਂ ਦੀਵਾਨ ਚੋਂ ਉੱਠਣ ਦਾ ਚਿੱਤ ਕੀਤਾ ਹੈ।
ਮੰਦਰ ਆਪਣੇ ਜਾਏ ਸੋ ਆਏ,
ਸਤਿਗੁਰੂ ਜੀ ਆਪਣਿਆਂ ਮੰਦਰਾਂ ਵਿੱਚ ਆਪਣਿਆਂ ਮਹਿਲਾਂ ਵਿੱਚ ਆਏ ਹਨ।
ਸਿਸ ਕੰਨ ਮੈਂ ਜਿਮ ਸਤ ਪ੍ਰਭ ਜਾਏ,
ਕਹਿੰਦੇ ਜੈਸੇ ਸੀਤ ਬੱਦਲਾਂ ਦੇ ਵਿੱਚ ਚੰਦਰਮਾ ਪ੍ਰਵੇਸ਼ ਕਰ ਜਾਂਦਾ ਹੈ ਨਾ, ਇਸ ਤਰ੍ਹਾਂ ਸਤਿਗੁਰੂ ਆਪਣਿਆਂ ਮਹਿਲਾਂ ਚ ਪ੍ਰਵੇਸ਼ ਕਰ ਗਏ ਹਨ।
ਸੰਗਤ ਗਈ ਸਕਲ ਨਿਜ ਡੇਰੇ,
ਸਾਰੀਆਂ ਸੰਗਤਾਂ ਆਪੋ ਆਪਣਿਆਂ ਡੇਰਿਆਂ ਤੇ ਵਾਪਸ ਚਲੀਆਂ ਗਈਆਂ।
ਗੁਣ ਗਨ ਵਰਣਨ ਕਰਤ ਵਡੇਰੇ,
ਔਰ ਗੁਣ ਗਨ ਵਰਣਨ ਕਰਤ ਵਡੇਰੇ, ਰਸਤੇ ਵਿੱਚ ਜਾਂਦਿਆਂ ਆਉਂਦਿਆਂ ਸਾਰੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਗੁਣ ਗਾਉਂਦਿਆਂ ਜਾ ਰਹੇ, ਹਰ ਪਾਸੇ ਗੁਰੂ ਸਾਹਿਬ ਜੀ ਦਾ ਗੁਣ ਗਾਨ ਹੋ ਰਿਹਾ। ਜਿੱਧਰ ਸੰਗਤ ਜਾਂਦੀ ਹੈ, ਜਿੱਧਰ ਸਿੱਖ ਜਾਂਦੇ ਨੇ, ਮਹਾਰਾਜ ਜੀ ਦੇ ਗੁਣ ਗਾਨ ਕਰਦੇ ਹਨ।
ਸਤਿਗੁਰ ਕਿਰਪਾ ਨਿਧਾਨ ਜੇ ਕਰਤੇ ਅਨੇਕ ਬਿਲਾਸ,
ਸਤਿਗੁਰੂ ਜੀ ਕਿਰਪਾ ਨਿਧਾਨ ਹਨ ਜਿਹੜੇ ਅਨੇਕ ਪ੍ਰਕਾਰ ਦੇ ਬਿਲਾਸ ਤੇ ਕੌਤਕ ਕਰ ਰਹੇ ਹਨ।
ਚਾਹਤ ਧਰਮ ਸਥਾਪਨੇ ਦੁਸ਼ਟਨ ਕਰਨ ਬਿਨਾਸ,
ਧਰਮ ਦੀ ਸਥਾਪਨਾ ਕਰਨਾ ਚਾਹੁੰਦੇ ਨੇ ਸਤਿਗੁਰੂ ਜੀ, ਔਰ ਦੁਸ਼ਟਾਂ ਦਾ ਦੋਖੀਆਂ ਦਾ ਨਾਸ ਕਰਨਾ ਚਾਹੁੰਦੇ ਨੇ। ਆਏ ਧਰਮ ਚਲਾਉਣ ਵਾਸਤੇ ਨੇ, ਸੰਤ ਉਭਾਰਨ ਵਾਸਤੇ ਨੇ, ਮਹਾਰਾਜ ਗਰੀਬ ਨਵਾਜ ਧਰਮ ਸਥਾਪਨ ਕਰ ਰਹੇ ਨੇ। ਮਹਾਰਾਜ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਦੀ ਸਿਫਤ ਸਲਾਘਾ ਅਗਲਿਆਂ ਪ੍ਰਸੰਗਾਂ ਵਿੱਚ ਆਪ ਜੀ ਸਰਵਣ ਕਰੋਗੇ।